बुढ़ा होया शेख फरीद कंबन लगी दे जे सोवरिया जीवना भीतन हो सीखे। सूफी संत बाबा फरीद जिन्हों की बिरही कूक इन्हां श्लोकों विच झलक रही है, उन्हां दी तड़प इन्हां ही श्लोकों विच प्रगट हो रही है। मानो इस श्लोक एक तड़पण दा रूप ने, बिरह दा रूप ने, बैराग दा रूप ने। इस तों पता चलदा है कि बाबा फरीद अपने जीवन नूं कितनी तितिक्षा विच, कितनी गहरी तपस्या विच ढाल के संत बने, फकीर बने, अल्लाह दे प्यारे बने। मनुख दे अंदर जीवन दी लालसा सब तो बड़ी प्रबल है। प्रथम लालसा जीवन दी है, फिर जीवन लई सब कुछ मंगना। मूल मंग जीवन दी है, और इतना वड्डा जीवन जो गिनती तो भी परे है, जिसका जिक्र गुरु नानक देव जी महाराज भी कर देंदे ने कि जे जुग चारे आर जा होर दसूनी होए, चार युगां वर्गी आयु हो जाए। और सिर्फ इतनी लंबी आयु ही नहीं, बहुत दूर दराज तक नौखंड पृथ्वी देच नाम दी चर्चा भी होवे, मशहूरी भी होवे, इज्जत मान मर्यादा लई सारे नाल चलन और हर थां ते सन्मान मिले। प्रथम चाहत जीवन दी, फिर जीवन वास्ते सब कुछ दी चाहत। बाबा फरीद इस श्लोक दे राही अपनी बिरद काया नू सामने रख के जगत नू इंज उपदेश देंदे ने, बुढ़ा होया शेख फरीद कंबण लगी दे। बिरद अवस्था हो गई है, शरीर पुराना हो गया है, हाथ पैर सिर देही कंबण लग पई है। बाबा फरीद कहिंदे ने अगर कोई मनुख 100 साल तक भी औस्त जी लवे तां भी ते खे ही आउणा है, मिट्टी आउणा है, भाव कितना भी लंबा जी लवे अंजाम ते यही है, खाक होना, मिट्टी होना। दूसरे श्लोक विच आप एक होर गहरा अनुभव जगत दे सामने रखते ने। फरीदा बार पर आइए बैसना, साईं मुझे न दे जे तू एवें रखसी, जियो शरीरों ले। खुदा दे अगों प्रार्थना कर रहे ने सूफी संत बाबा फरीद, हे खुदा तू पदार्थां दी खातर, इस जीवन दी खातर मैनू किसे दा मुथाज ना बनाई, किसे दे बूए ते ना बिठाई। बिठाना ही है ते अपने दर ते बिठाई, और दरवेश कहिंदे भी उसनू ने जो खुदा दा दर मल लैंदे ने, जो खुदा दे दर ते बैठ जांदे ने दरवेश। बाबा फरीद कहिंदे ने तेरे दर तो बिना मैं होर किसी भी दर ते बैठना नहीं चाहता, तेरी मुताजी तो बिना मैनू होर किसी की मुताजी नहीं चाहिए, मैनू ऐ खुदा किसी दे बूए का मुताज ना बनाई, किसी के दरवाजे ते ना बिठाई। जे किधरे मेरी परालवत ऐसी होवे और तेरी चाहत भी ऐसी होवे तो फिर मेरी मंग ए है, जे तू एवें रखसी ए जियों सरे रोले, ਫਿਰ ਇਸ ਸਰੀਰ ਦੇ ਚੋਂ ਜੀਵ ਲੈ ਲੈ, ਫਿਰ ਮੈਂ ਇਸੇ ਜੀਵਨ ਨਾਲੋਂ ਮੌਤ ਨੂੰ ਤਰਜੀਹ ਦੇਣਾ, ਫਿਰ ਮੈਂ ਮਰਨਾ ਕਬੂਲ ਕਰ ਲਵਾਂਗਾ, ਕਿਸੇ ਦੇ ਬੂਹੇ 'ਤੇ ਬੈਠਣਾ ਕਬੂਲ ਨਹੀਂ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੋਹਾਰ, ਫਰੀਦਾ ਹੋਂ ਲੋੜੀ ਸੋ ਆਪਣਾ, ਤੂੰ ਲੋੜੇ ਅੰਗਿਆਰ। ਪੁਰਾਣਾ ਜ਼ਮਾਨਾ, ਲੋਹਾਰਾਂ ਨੂੰ ਕੋਲਿਆਂ ਦੀ ਲੋੜ ਪੈਂਦੀ ਸੀ, ਲੋਹੇ ਨੂੰ ਗਰਮ ਕਰਨ ਲਈ, ਲੋਹੇ ਨੂੰ ਢਾਲਣ ਲਈ। ਔਰ ਐਸਾ ਦੌਰ ਵੀ ਲੰਘਿਆ ਹੈ ਇਸ ਦੇਸ਼ ਦੇ 'ਚ ਔਰ ਸਾਰੀ ਦੁਨੀਆ 'ਚ ਕਿ ਈਂਧਨ ਵਿਕਦਾ ਨਹੀਂ ਸੀ, ਆਪ ਹੀ ਜੰਗਲਾਂ ਤੋਂ ਚੁੱਕ ਕੇ ਲਿਆਉਣਾ ਪੈਂਦਾ ਸੀ। ਕੋਲੇ ਵਿਕਦੇ ਨਹੀਂ ਸਨ, ਆਪ ਹੀ ਬਣਾਉਣੇ ਪੈਂਦੇ ਸਨ। ਤੋ ਲੁਹਾਰ ਜੰਗਲ ਦੇ 'ਚ ਪਾਣੀ ਦਾ ਭਰਿਆ ਹੋਇਆ ਘੜਾ ਲੈ ਕੇ, ਮੋਢੇ 'ਤੇ ਕੁਲਾੜਾ ਰੱਖ ਕੇ ਚੱਲ ਪਿਆ। ਬਾਬਾ ਫਰੀਦ ਕਹਿੰਦੇ ਨੇ, ਸਿਰ 'ਤੇ ਘੜਾ, ਮੋਢੇ 'ਤੇ ਕੁਲਾੜਾ, ਇਹ ਵਣ ਦੇ ਸਰ, ਇਹ ਜੰਗਲ ਦੇ ਸਿਰ ਆਣ ਖਲੋਤਾ ਹੈ। ਲੁਹਾਰ ਭਾਵ ਬਾਦਸ਼ਾਹ ਬਣਿਆ ਹੋਇਆ, ਹੁਣ ਇਸਦੀ ਮਰਜ਼ੀ ਹੈ ਕਿਸੇ ਵੀ ਦਰਖਤ 'ਤੇ ਕੁਲਾੜਾ ਫੇਰ ਦੇਵੇ ਔਰ ਉਸਨੂੰ ਕੱਟ ਦੇਵੇ ਔਰ ਉਸਨੂੰ ਜਲਾ ਕੇ ਕੋਇਲਿਆਂ ਦੀ ਸ਼ਕਲ ਦੇ ਦੇਵੇ। ਪਰ ਫਰੀਦ ਵੀ ਇਸੇ ਜੰਗਲ ਦੇ 'ਚ ਨੇ, ਆਪ ਕਹਿੰਦੇ ਨੇ ਇਹ ਕੋਲੇ ਲੱਭ ਰਿਹਾ ਪਰ ਮੈਂ ਖੁਦਾ ਨੂੰ ਲੱਭ ਰਿਹਾ, ਪਰਮ ਪ੍ਰਕਾਸ਼ ਨੂੰ ਲੱਭ ਰਿਹਾ। ਵੈਸੇ ਤਾਂ ਇਹ ਵੀ ਅੰਗਿਆਰ ਲੱਭ ਰਿਹਾ, ਕੋਇਲਾ ਜਲਾਉਣ ਲਈ ਲੱਭ ਰਿਹਾ, ਉਹਨੂੰ ਬਾਲਣ ਲਈ ਲੱਭ ਰਿਹਾ, ਚਾਨਣਾ ਮੈਂ ਵੀ ਲੱਭ ਰਿਹਾ। ਪਰ ਇਹ ਜੀਵਨ ਨੂੰ ਕੋਲਾ ਬਣਾ ਕੇ ਚਾਨਣਾ ਲੱਭਣਾ ਚਾਹੁੰਦਾ ਹੈ, ਮੈਂ ਸੁਥੇ ਸਿੱਧ ਜੀਵਨ ਨੂੰ ਪ੍ਰਕਾਸ਼ਮਈ ਬਣਾਉਣਾ ਚਾਹੁੰਦਾ। ਇਹ ਲੋਹਾਰ ਅਤੇ ਮੇਰੇ ਵਿੱਚ ਅੰਤਰ ਹੈ। ਭਾਵੇਂ ਦੋਵੇਂ ਹੀ ਜੰਗਲ ਵਿੱਚ ਬੈਠੇ ਹਾਂ, ਭਾਵੇਂ ਦੋਵੇਂ ਢੂੰਡ ਰਹੇ ਹਾਂ, ਉਜਾੜ ਦੇ ਧੱਕੇ ਖਾ ਰਹੇ ਹਾਂ, ਪਰ ਇੱਕ ਕੋਇਲੇ ਲੱਭ ਰਿਹਾ ਵਿਕਾਰਾਂ ਦੇ, ਮੈਂ ਲੱਭ ਰਿਹਾ ਪਰਮਾਤਮਾ ਨੂੰ, ਪਰਮ ਪ੍ਰਕਾਸ਼ ਨੂੰ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾਹੀਂ ਲੋਣ, ਅੱਗੇ ਗਏ ਸਿੰਜਾ ਪਸੰਦ, ਚੋਟਾਂ ਖਾਸੀ ਕੌਣ। ਜੀਵਨ ਨੂੰ ਨਾਪਣ ਦਾ, ਤੋਲਣ ਦਾ ਪੈਮਾਨਾ ਮਨੁੱਖੀ ਸਮਾਜ ਦੇ 'ਚ ਆਦਿ ਕਾਲ ਤੋਂ ਧਨ ਰਿਹਾ ਹੈ। ਜਿਸ ਕੋਲ ਧਨ ਹੈ ਇਹ ਮਹਾਨ ਹੈ, ਜਿਸ ਕੋਲ ਬਹੁਤ ਸਾਰੀਆਂ ਮਹਿਲ ਮਾੜੀਆਂ ਨੇ ਇਹ ਮਹਾਨ ਨੇ। ਇਹ ਨਾਪਣ ਤੋਲਣ ਦਾ ਪੈਮਾਨਾ ਹੈ। ਪਰ ਮਨੁੱਖ ਦੀ ਮਹਾਨਤਾ, ਮਨੁੱਖ ਦੀ ਅਜ਼ਮਤ, ਇਹ ਪੈਮਾਨਾ ਖੁਦਾਈ ਦਰਬਾਰ ਦਾ ਨਹੀਂ ਹੈ। ਈਸ਼ਵਰ ਦੇ ਦਰਬਾਰ ਦੇ 'ਚ ਮਨੁੱਖ ਨੂੰ ਨਾਪਣ ਦਾ ਇਹ ਪੈਮਾਨਾ ਨਹੀਂ ਹੈ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਇੱਕ ਦੇ ਘਰ 'ਤੇ ਆਟਾ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ, ਖਾਣ ਨੂੰ ਬਹੁਤ ਕੁਛ ਹੈ, ਪਰ ਇੱਕ ਦੇ ਘਰ 'ਤੇ ਲੂਣ ਜਿੰਨੇ ਵੀ ਪਦਾਰਥ ਕੋਈ ਨਹੀਂ, ਲੂਣ ਵੀ ਨਹੀਂ ਹੈ। ਇਹ ਤਾਂ ਅੱਗੇ ਜਾ ਕੇ ਪਤਾ ਚੱਲੇਗਾ ਕਿ ਮੂੰਹ 'ਤੇ ਚੋਟਾਂ ਕਿਸ 'ਤੇ ਪੈਣੀਆਂ ਨੇ, ਨਿਰਧਨ 'ਤੇ ਜਾਂ ਧਨਵਾਨ 'ਤੇ। ਕਈ ਦਫ਼ਾ ਨਿਰਧਨ ਮਨੁੱਖ ਜਦ ਚਾਰੋਂ ਪਾਸੇ ਮਾਯੂਸ ਹੋ ਜਾਂਦਾ ਹੈ ਤਾਂ ਉਸ ਦੇ ਅੰਦਰ ਈਸ਼ਵਰੀ ਤੜਪ ਪੈਦਾ ਹੋ ਜਾਂਦੀ ਹੈ, ਉਹ ਪਰਮਾਤਮਾ ਨੂੰ ਆਪਣਾ ਸਹਾਰਾ ਬਣਾ ਲੈਂਦਾ ਹੈ। ਪਰ ਇੱਕ ਧਨਵਾਨ ਉਤਨੇ ਚਿਰ ਤੱਕ ਤਾਂ ਭਗਵਾਨ ਦਾ ਸਹਾਰਾ ਨਹੀਂ ਪਕੜਦਾ ਜਿਤਨੇ ਚਿਰ ਤੱਕ ਐਸੀ ਅਵਸਥਾ ਨਾ ਬਣ ਜਾਏ ਕਿ ਧਨ ਨਾਲ ਹਰ ਮਸਲਾ ਹੱਲ ਨਹੀਂ ਹੋ ਸਕਦਾ, ਧਨ ਮੇਰੀਆਂ ਸਾਰੀਆਂ ਖਾਹਿਸ਼ਾਂ ਦੀ ਪੂਰਤੀ ਨਹੀਂ ਕਰ ਸਕਦਾ, ਧਨ ਮੈਨੂੰ ਸਭ ਕੁਛ ਨਹੀਂ ਦੇ ਸਕਦਾ, ਮਨ ਦਾ ਸਕੂਨ, ਮਨ ਦਾ ਚੈਨ। ਜਿਤਨੇ ਚਿਰ ਤੱਕ ਇਸ ਗੱਲ ਦੀ ਸਮਝ ਨਾ ਪਵੇ ਅਤੇ ਇਤਨੀ ਵੱਡੀ ਚੋਟ ਨਾ ਲੱਗੇ, ਉਤਨੇ ਚਿਰ ਤੱਕ ਤਾਂ ਧਨਵਾਨ ਈਸ਼ਵਰ ਦਾ ਸਹਾਰਾ ਨਹੀਂ ਪਕੜਦਾ। ਇਸ ਸਲੋਕ ਵਿੱਚ ਇਸੇ ਅਨੁਭਵ ਨੂੰ ਬਾਬਾ ਫਰੀਦ ਸਾਡੇ ਸਾਹਮਣੇ ਰੱਖਦੇ ਪਏ ਨੇ। ਬੇਕ ਦੇ ਘਰ 'ਤੇ ਪਦਾਰਥ ਅਥਾਹ ਨੇ, ਖਾਣ ਨੂੰ ਬਹੁਤ ਕੁਛ ਹੈ, ਪਰ ਇੱਕ ਦੇ ਘਰ 'ਤੇ ਲੂਣ ਜਿਤਨੇ ਵੀ ਪਦਾਰਥ ਨਹੀਂ, ਇੱਕ ਦੇ ਘਰ ਦੇ 'ਤੇ ਆਟਾ ਵੀ ਜ਼ਰੂਰਤ ਤੋਂ ਜ਼ਿਆਦਾ ਹੈ, ਔਰ ਇੱਕ ਦੇ ਘਰ ਦੇ 'ਤੇ ਲੂਣ ਵੀ ਨਹੀਂ ਹੈ। ਇਹ ਤਾਂ ਹੁਣ ਅੱਗੇ ਪਤਾ ਚੱਲਣਾ ਹੈ ਕਿ ਜੋ ਮੁਫਲਿਸ ਹੈ, ਇਹ ਜੋ ਅਮੀਰ ਹੈ, ਕਿਸ ਦੇ ਮੂੰਹ 'ਤੇ ਉੱਤੇ ਜੋ ਹੈ ਚੋਟਾਂ ਪੈਣੀਆਂ ਨੇ। ਭਾਉ ਜਿਸਨੇ ਈਸ਼ਵਰ ਦਾ ਸਹਾਰਾ ਪਕੜ ਲਿਆ ਉਹੀ ਸੁਰਖਰੂ ਹੋ ਜਾਏਗਾ, ਔਰ ਅਕਸਰ ਸਹਾਰਾ ਉਹੀ ਪਕੜਦਾ ਹੈ ਜੋ ਆਪਣੇ ਆਪ ਨੂੰ ਬੇਸਹਾਰਾ ਸਮਝ ਲਵੇ, ਔਰ ਅਕਸਰ ਨਿਰਧਨ ਆਪਣੇ ਆਪ ਨੂੰ ਬੇਸਹਾਰਾ ਸਮਝ ਲੈਂਦਾ ਹੈ, ਮੰਨ ਲੈਂਦਾ ਹੈ। ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਬਹੁਤ ਸਾਰੇ ਜੋ ਭਗਤ ਬੈਠੇ ਨੇ, ਕਬੀਰ, ਨਾਮਦੇਵ, ਸਦਨਾ, ਸੈਨ, ਤ੍ਰਿਲੋਚਨ ਔਰ ਭਗਤ ਰਵਿਦਾਸ, ਇਹ ਕੋਈ ਬਹੁਤ ਧਨਾਢ ਘਰਾਣਿਆਂ 'ਚੋਂ ਨਹੀਂ ਨੇ, ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦੇ ਸਨ, ਔਰ ਜਦ ਹਰ ਪਾਸੋਂ ਮਜਬੂਰੀਆਂ ਨੇ ਘੇਰਿਆ ਤਾਂ ਇਹ ਮਜਬੂਰੀਆਂ ਸੁਰਤ ਨੂੰ ਇਤਨੀਆਂ ਉੱਚੀਆਂ ਕਰ ਗਈਆਂ, ਈਸ਼ਵਰ ਦੀ ਤੜਪ ਪੈਦਾ ਕਰ ਦਿੱਤੀ, ਪ੍ਰਭੂ ਦੀ ਤੜਪ ਪੈਦਾ ਕਰ ਦਿੱਤੀ, ਔਰ ਇਹ ਮੁਫਲਿਸ ਇਤਨੇ ਮਹਾਨ ਹੋਏ ਕਿ ਬੜੇ ਬੜੇ ਰਾਜੇ ਮਹਾਰਾਜਿਆਂ ਨੇ, ਬਾਦਸ਼ਾਹਾਂ ਨੇ ਆਪਣੇ ਸਿਰ ਇਹਨਾਂ ਦੇ ਕਦਮਾਂ 'ਤੇ ਰੱਖੇ, ਔਰ ਇਹਨਾਂ ਦੇ ਬੋਲ ਸਦੀਵੀ ਅਮਰ ਹੋ ਕੇ ਗੂੰਜ ਰਹੇ ਨੇ ਔਰ ਗੂੰਜਦੇ ਰਹਿਣਗੇ। ਪਾਸ ਦਮਾਮੇ ਛਤਰ ਸਿਰ ਭੇਰੀ ਸੱਡੋ ਰੱਡ, ਜਾਏ ਸੁਤੇ ਜੀਰਾਣ ਮੇ ਥੀਏ ਅਤੀਮਾ ਗੱਡ। ਜਿਨ੍ਹਾਂ ਦੇ ਘਰ ਵਿੱਚ ਨਗਾਰੇ ਵੱਜਦੇ ਸਨ, ਜਿਨ੍ਹਾਂ ਦੇ ਅੱਗੋਂ ਧੌਸੇ ਵੱਜਦੇ ਸਨ, ਜਿਨ੍ਹਾਂ ਦੇ ਘਰ ਨੌਬਤ ਵੱਜਦੀ ਸੀ, ਸ਼ਹਿਨਾਈਆਂ ਵੱਜਦੀਆਂ ਸਨ, ਜਿਨ੍ਹਾਂ ਦੇ ਅੱਗੋਂ ਹਰ ਵਕਤ ਮਾਣ ਸਨਮਾਨ ਬਣਿਆ ਰਹਿੰਦਾ ਸੀ, ਬਾਬਾ ਫਰੀਦ ਕਹਿੰਦੇ ਮੈਂ ਦੇਖਦਾ, ਜਾਏ ਸੁਤੇ ਜੀਰਾਣ ਮੇ ਥੀਏ ਅਤੀਮਾ ਗੱਡ। ਉਜਾੜ ਵਿੱਚ ਜਾ ਸੁੱਤੇ ਨੇ ਔਰ ਕਬਰ ਵਿੱਚ ਦਫਨ ਕਰ ਦਿੱਤੇ ਗਏ ਨੇ, ਇਸ ਤਰ੍ਹਾਂ ਜੈਸੇ ਕੋਈ ਯਤੀਮ ਹੋਵੇ, ਜੈਸੇ ਯਤੀਮ ਦਾ ਕੋਈ ਸਹਾਰਾ ਨਹੀਂ ਆਉਂਦਾ, ਹੁਣ ਕਬਰ ਵਿੱਚ ਕੌਣ ਸਹਾਰਾ, ਹੁਣ ਕਬਰ ਵਿੱਚ ਕਿਸ ਦੀ ਟੇਕ, ਤੂੰ ਯਤੀਮਾਂ ਦੀ ਤਰ੍ਹਾਂ ਇਹ ਕਬਰ ਵਿੱਚ ਜਾ ਪਏ। ਬਾਬਾ ਫਰੀਦ ਕਹਿੰਦੇ ਨੇ ਕਿ ਕਈ ਦਫ਼ਾ ਜੀਵਨ ਦੀ ਲਾਲਸਾ ਦੇ ਨਾਲ ਨਾਲ ਪਦਾਰਥਾਂ ਦੀ ਲਾਲਸਾ ਵੀ ਉਸੇ ਤਰੀਕੇ ਨਾਲ ਵੱਧਦੀ ਹੈ ਔਰ ਨਾਲ ਜੋ ਹੈ ਚੱਲਦੀ ਹੈ। ਉਸ ਦਾ ਅਗਲੇ ਸਲੋਕ ਦੇ 'ਚ ਵੀ ਆਪ ਜ਼ਿਕਰ ਕਰਦੇ ਨੇ,
ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਵੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ।
ਸਾਰੀ ਜ਼ਿੰਦਗੀ ਮਹਿਲ ਮਾੜੀਆਂ ਹੀ ਉਸਾਰਦੇ ਰਹੇ, ਕੋਠੇ ਉਸਾਰਦੇ ਰਹੇ, ਇਹ ਤੇ ਜੂਠਾ ਸੌਦਾ ਕਰ ਗਏ ਔਰ ਇੱਕ ਦਿਨ ਕਬਰ ਦੇ 'ਚ ਆਣ ਪਏ। ਵਾਸਤਵਿਕ ਇਹ ਸੌਦਾ ਸੱਚਾ ਸੌਦਾ ਨਹੀਂ ਹੈ, ਸੱਚਾ ਸੌਦਾ ਉਹ ਹੀ ਹੈ ਜਿਸ ਦਾ ਫਲ ਪਰਲੋਕ ਵਿੱਚ ਵੀ ਮਿਲੇ, ਮਰਨ ਤੋਂ ਬਾਅਦ ਵੀ ਪ੍ਰਾਪਤ ਹੋਵੇ। ਅਤੇ ਜਿਹੜਾ ਸੌਦਾ ਕਰੀਏ ਸਭ ਕੁਝ ਇੱਥੇ ਹੀ ਰਹਿ ਜਾਏ, ਇਸ ਨੂੰ ਬਾਬਾ ਫਰੀਦ ਕਹਿੰਦੇ ਨੇ ਇਹ ਤਾਂ ਕੂੜਾ ਸੌਦਾ ਹੋਇਆ, ਸਿਰਫ ਥੋੜ੍ਹਾ ਜਿਹਾ ਲੋਕ ਦੇ ਜਸ ਪ੍ਰਾਪਤ ਹੋ ਗਿਆ, ਪਰਲੋਕ 'ਤੇ ਵਿਗੜ ਗਿਆ। ਤੋ ਪਰਲੋਕ ਸਵਾਰਨ 'ਤੇ ਬਾਬਾ ਫਰੀਦ ਜ਼ੋਰ ਦੇ ਰਹੇ ਨੇ,
ਫਰੀਦਾ ਖਿੰਤੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚਲੇ ਮਸਾਇਖ ਸੇਖ।
ਸਰੀਰ ਦੇ ਉੱਤੇ ਜੋ ਚੋਲਾ ਪਹਿਨਿਆ ਇਹਨੂੰ ਤਾਂ ਟਾਕੀਆਂ ਲਾਈਆਂ ਜਾ ਸਕਦੀਆਂ ਨੇ, ਅਗਰ ਇਹ ਫਟ ਜਾਏ ਤਾਂ ਤਰੋਪਾ ਲਾਇਆ ਜਾ ਸਕਦਾ, ਸੀਤਾ ਜਾ ਸਕਦਾ, ਪਰ ਸਰੀਰ ਦੇ 'ਚੋਂ ਜਦ ਜਿੰਦ ਨਿਕਲਦੀ ਹੈ ਇਹਨੂੰ ਕਿਸ ਤਰ੍ਹਾਂ ਤਰੋਪਾ ਲਾਈਏ, ਇਹਨੂੰ ਕਿਵੇਂ ਟਾਕੀ ਲਾਈਏ, ਇਸ ਨੂੰ ਸਰੀਰ ਦੇ ਨਾਲ ਕਿਵੇਂ ਸੀਏ ਕਿ ਇਹ ਜਿੰਦ ਕਾਇਆ ਦਾ ਤਿਆਗ ਨਾ ਕਰੇ, ਸਰੀਰ 'ਚੋਂ ਨਾ ਨਿਕਲੇ। ਤਾਂ ਬਾਬਾ ਫਰੀਦ ਕਹਿੰਦੇ ਨੇ ਵਾਕਈ ਜਿੰਦ ਅਤੇ ਕਾਇਆ ਨੂੰ ਕੋਈ ਮੇਖ ਨਹੀਂ ਲੱਗਦੀ, ਕੋਈ ਟਾਕੀ ਨਹੀਂ ਲੱਗਦੀ, ਆਪਣੀ ਆਪਣੀ ਵਾਰੀ ਦੇ ਨਾਲ ਬੜੇ ਬੜੇ ਮਸ਼ਾਇਕ, ਸ਼ੇਖ, ਮੁਦੱਬਰ, ਉਲਮਾ, ਔਲੀਆ ਆਖਿਰ ਕਬਰਾਂ ਤੱਕ ਹੀ ਪਹੁੰਚਦੇ ਨੇ, ਬਸ ਆਪਣੀ ਆਪਣੀ ਵਾਰੀ ਨਾਲ ਹੀ ਜੋ ਹੈ ਸਾਰੇ ਚੱਲਦੇ ਨੇ।
ਫਰੀਦਾ ਦੋਹ ਦੀਵੇ ਬਲੰਦਿਆਂ ਮਲਕ ਬੈਠਾ ਆਏ, ਗੜ ਲਈ ਤਾਂ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ।
ਅੱਖਾਂ ਦੇ ਦੋ ਦੀਵੇ ਜਗ ਰਹੇ ਸਨ ਕਿ ਮੌਤ ਨੇ ਆ ਕੇ ਦਰਸ਼ਨ ਦੇ ਦਿੱਤੇ। ਇਹ ਮੌਤ ਦਾ ਫਰਿਸ਼ਤਾ ਅਜਰਾਇਲ ਸਾਹਮਣੇ ਆ ਗਿਆ। ਅਨੁਭਵੀ ਪੁਰਸ਼ ਐਸਾ ਕਹਿੰਦੇ ਨੇ ਕਿ ਮੌਤ ਜੀਵਦਿਆਂ ਜੀ ਦਿਖਾਈ ਦੇਣ ਲੱਗ ਪੈਂਦੀ ਹੈ। ਮਰਨਾ ਅਗਰ ਦੋ ਚਾਰ ਦਿਨ ਬਾਅਦ ਹੋਵੇ ਤਾਂ ਮਨ ਪਹਿਲੇ ਹੀ ਮਾਯੂਸ ਹੋ ਜਾਂਦਾ ਹੈ, ਉਦਾਸੀ ਘੇਰ ਲੈਂਦੀ ਹੈ, ਔਰ ਉਹ ਸੋਚਦਾ ਹੈ ਲਾਜ਼ਮੀ ਕੋਈ ਵੱਡੀ ਘਟਨਾ ਘਟਣ ਵਾਲੀ ਹੈ, ਮਨ 'ਤੇ ਬੋਝ ਹੈ। ਕਈਆਂ ਨੂੰ ਐਸਾ ਮਹੀਨਾ ਦੋ ਮਹੀਨਾ ਵੀ ਪ੍ਰਤੀਤ ਹੋਣ ਲੱਗ ਪੈਂਦਾ ਹੈ, ਪਰ ਜੋ ਨਿਰਮਲ ਆਤਮਾ ਨੇ, ਪਵਿੱਤਰ ਆਤਮਾਵਾਂ ਨੇ, ਉਹਨਾਂ ਨੂੰ ਤਾਂ 6 ਮਹੀਨੇ, ਸਾਲ ਮੇਲੇ ਪਹਿਲੇ ਵੀ ਦਿਖਾਈ ਦੇ ਜਾਂਦਾ, 6-6 ਮਹੀਨੇ ਪਹਿਲੇ, ਸਾਲ ਸਾਲ ਪਹਿਲੇ ਪਤਾ ਚੱਲ ਜਾਂਦਾ ਕਿ ਰੁਖਸਤ ਹੋ ਜਾਣਾ, ਚਲੇ ਜਾਣਾ। ਇਸੇ ਦਾ ਹੀ ਜ਼ਿਕਰ ਕਰ ਰਹੇ ਨੇ ਬਾਬਾ ਫਰੀਦ। ਅੱਖਾਂ ਦੇ ਦੋ ਦੀਵੇ 'ਤੇ ਜਲ ਰਹੇ ਸਨ, ਬਲ ਰਹੇ ਸਨ, ਚਾਨਣਾ ਮੌਜੂਦ ਸੀ, ਬਹੁ ਅੱਖਾਂ ਖੁੱਲੀਆਂ ਸਨ। ਮਲਕ ਬੈਠਾ ਆਏ, ਮੌਤ ਦਾ ਫਰਿਸ਼ਤਾ ਆ ਗਿਆ, ਜਮਦੂਤ ਆ ਗਏ, ਔਰ ਐਸਾ ਵੇਖਿਆ ਗਿਆ। ਕਈਆਂ ਨੂੰ ਇਹ ਦ੍ਰਿਸ਼ ਦਿਖਾਈ ਦਿੰਦੇ ਨੇ, ਪਰ ਦਿੰਦੇ ਨੇ ਅੰਤਿਮ ਸਮੇਂ ਹੀ, ਔਰ ਸਿਰਫ ਉਸੇ ਨੂੰ ਹੀ ਦਿਖਾਈ ਦਿੰਦੇ ਨੇ ਜਿਸ 'ਤੇ ਘਟਨਾ ਘਟਣ ਵਾਲੀ ਆਉਂਦੀ ਹੈ, ਦੂਸਰੇ ਨੂੰ ਦਿਖਾਈ ਨਹੀਂ ਦਿੰਦੇ। ਇਸ ਵਾਸਤੇ ਮਰਦੇ ਹੋਏ ਮਨੁੱਖ ਨੇ ਅੱਜ ਤੱਕ ਕੋਈ ਇਸ ਤਰ੍ਹਾਂ ਦੇ ਪ੍ਰਤੱਖ ਪ੍ਰਮਾਣ ਮੁਹੱਈਆ ਨਹੀਂ ਕੀਤੇ ਜਿਸ ਤੋਂ ਦੂਸਰਿਆਂ ਨੂੰ ਯਕੀਨ ਹੋ ਜਾਏ ਕਿ ਇਹ ਕੀ ਵੇਖ ਰਿਹਾ ਔਰ ਕਿੱਧਰ ਜਾ ਰਿਹਾ। ਸੰਤ ਜਨ ਅਵਤਾਰੀ ਪੁਰਸ਼ਾਂ ਨੂੰ ਜੋ ਆਪਣੇ ਜੀਵਨ ਦੇ 'ਚ ਇਹ ਸਭ ਕੁਝ ਦਿਖਾਈ ਦੇ ਜਾਂਦਾ, ਉਹ ਆਪਣੇ ਬੋਲਾਂ ਰਾਹੀਂ, ਉਹ ਆਪਣੇ ਬਚਨਾਂ ਰਾਹੀਂ ਜਗਤ ਨੂੰ ਸੰਦੇਸ਼ ਉਪਦੇਸ਼ ਦਿੰਦੇ ਰਹਿੰਦੇ ਨੇ। ਆਪ ਕਹਿੰਦੇ ਨੇ ਅੱਖਾਂ ਦੇ ਦੋ ਦੀਵੇ ਤੇ ਜਲ ਰਹੇ ਸਨ, ਪਰ ਮੌਤ ਦਾ ਫਰਿਸ਼ਤਾ ਆ ਗਿਆ, ਗੜ ਲਈ ਤਾਂ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ। ਆਖਿਰ ਉਸਨੇ ਕਿਲੇ ਦੇ ਅੰਦਰ ਪ੍ਰਵੇਸ਼ ਕੀਤਾ, ਸਾਰੇ ਪ੍ਰਾਣ ਲੁੱਟ ਲਏ, ਸਾਰੀ ਜੀਵਨ ਸ਼ਕਤੀ ਲੁੱਟ ਲਈ, ਅਤੇ ਅੱਖਾਂ ਦੇ ਦੋਵੇਂ ਦੀਵੇ ਬੁਝਾ ਕੇ ਚਲਾ ਗਿਆ। ਐਸਾ ਤੂਫਾਨ ਜਿਸਨੇ ਦੋਵੇਂ ਦੀਵੇ ਬੁਝਾ ਕੇ ਰੱਖ ਦਿੱਤੇ, ਜ਼ਿੰਦਗੀ ਮੌਤ ਦੇ 'ਚ ਬਦਲ ਗਈ।
ਫਰੀਦਾ वेख कपाए जे थिया, जे सिर थिया तिलाए, कम्मा दे अर काग दे कुन्ने कोयल आए, मंदे अमल करें दया ए सजाए तेनाए।
जिन्हां ने जीवन विच कोई भी शुभ कर्म नहीं किया, अशुभ ही करते रहे, और वह हर कर्म अशुभ है जिस नाल दूसरे नूं चोट पहुँचे, किसी के तन नूं चोट पहुँचे, किसी के मन नूं चोट पहुँचे, किसी की अर्थव्यवस्था नूं चोट पहुँचे, किसी की इज्जत माण मर्यादा असमत नूं चोट पहुँचे। जिस कर्म तो दूसरे नूं चोट पहुँचे ये मंदा अमल है, ये अशुभ कर्म है। और मनुख करीबन करीबन हर वक्त तैयार ही है दूसरे नूं चोट पहुँचाने लई, बस सिर्फ इस नूं मौका मिलना चाहिए। इंज कह लो मनुख मौकियां दी तलाश दे चे, और जैसे मौका मिलिया ये चोट करनों बाज नहीं आउंदा। कोई तन ते चोट करदा है, कोई मन ते चोट करदा है, कोई दूजे दी अर्थव्यवस्था ते चोट करदा है, और कोई किसी दी इज्जत असमत माण मर्यादा ते चोट कर देंदा है। ऐसे जिहड़े मंदे अमल करन वाले लोग ने उन्हां नूं केड़ी सज़ा मिलदी है? मंदे अमल करेंदियां ए सजाए ते ना है केड़ी, वो आप दूसरी पंक्ति दे वर्णन करदे ने। तीन पंक्तियां दे श्लोक, दूसरी है कम्मा दे अर काग दे कुन्ने कोयले आए। आपने ये उदाहरण दिते ने कमाद, जिमें गन्ने नू वेलने दे पीसते ने, जिमें कागज़ नू मलमल के बनाया जांदा है। पुराने जमाने ताड़ी दे दरख्त तो बांस तो हत्थां नाल बनाया जांदा सी, तो ताड़ी दा बुरादा बनाना और इस तरह बांस नू पीसना, फिर कुन्ने कुंडी जिस दे च साग भाजी बनाई दी मिट्टी दी बनी हुई, अग ते पई है और सड़ सड़ के काली हो रही है, और फिर कोयले अग दे च पा के राख किते जा रहे ने। इस तरह दी सजा उन्हां नूं मिलदी है जो सारी जिंदगी मंदे अमलां दे जो है बतीत करदे ने, भाव जीवन दे च दुख ही दुख बनिया रहिंदा है। हर वक्त वो तपे रहिंदे ने गम दे नाल, हर वक्त वो विपता दे वेलने दे च फसे रहिंदे ने, और हर वक्त अग दे उत्ते ही मानो बैठे ने। ऐसा उन्हां नूं जो है प्रतीत आउंदा है। बाबा फरीद कहिंदे ने ये ते सजावां ने मनुख कर्मा अनुसार भोगदा रहिंदा है, भोगदा रहिंदा है। और इस तो शिक्षा की लैनी है, कोई ऐसा कर्म ना करिए कि कागज दी तरह कमाद दी तरह ते कुन्नी दी तरह जलना पवे, सड़ना पवे या पीड़े जाइए। बाबा फरीद अगे चल के अपनी हालत इंज बयान करते ने,
फरीदा कन मुसल्ला सूफ गल, दिल काती गुड़वात, बाहर दिसे चानना दिल अंधेरी रात।
कई मनुखां कोल धार्मिक लिबास ते हुंदा है, धार्मिक जीवन नहीं आउंदा। धर्म दा शिंगार ते हुंदा है, धर्म नहीं आउंदा। अगर धर्म नहीं है ते शिंगार है, इस नूं धन गुरु अर्जन देव जी महाराज फरमान करदे ने, नाम बिना जे ता व्यवहार ज्यो मृतक मिथ्या सिंगार। अगर मुर्दे नूं शिंगार देईए, सोने गहने पवा देईए, सुंदर बस्तर पहना देईए, सुगंधियां उसदे सारे तन ते ला देईए, तो सारी मेहनत अकारत व्यर्थ। ये सुगंधी ਇਹ ਸ਼ਿੰਗਾਰ, ਇਹ ਸੁਹੱਪਣ ਉਸਦੀ ਬਦਬੋ, ਉਸਦੀ ਕੁਰੂਪਤਾ ਨੂੰ, ਉਸਦੀ ਮੁਰਦਮੀ ਨੂੰ ਛੁਪਾ ਨਹੀਂ ਸਕੇਗਾ। ਘੜੀ ਦੋ ਘੜੀ ਬਾਅਦ ਇਸ ਕਾਇਆ ਨੇ ਕੁੰਬਲਾਉਣਾ ਹੈ। ਦਿਨ ਦੋ ਦਿਨ ਬਾਅਦ ਇਸ ਕਾਇਆ ਦੇ ਚੋਂ ਬਦਬੋ ਨਿਕਲੇਗੀ, ਚਾਹੇ ਕਿਤਨੀ ਸੁਗੰਧ ਲਾ ਦੇਈਏ। ਤੋ ਧਰਮ ਦਾ ਲਿਬਾਸ ਹੈ, ਧਰਮ ਨਹੀਂ ਹੈ ਤੋ ਇਸ ਲਿਬਾਸ ਦੇ ਚੋਂ ਅਧਰਮ ਬਾਹਰ ਆ ਜਾਂਦਾ ਹੈ। ਬੜੇ ਬੜੇ ਧਾਰਮਿਕ ਲਿਬਾਸਾਂ ਦੇ ਚ ਅਧਰਮ ਲਿਪਟਿਆ ਹੋਇਆ ਦੇਖਿਆ ਜਾਂਦਾ ਹੈ। ਇਸੇ ਦਾ ਹੀ ਜ਼ਿਕਰ ਕਰ ਰਹੇ ਨੇ ਬਾਬਾ ਫਰੀਦ। ਕੰਨ ਮੁਸੱਲਾ, ਬਗਲ ਦੇ ਚ ਮੁਸੱਲਾ ਹੈ ਔਰ ਗਲ ਦੇ ਚ ਸੂਫ ਹੈ। ਸੂਫ ਉਹਨੂੰ ਕਹਿੰਦੇ ਨੇ ਔਰ ਇਹਨਾਂ ਕੱਪੜਿਆਂ ਨੂੰ ਪਹਿਨਣ ਵਾਲੇ 12 ਮਹੀਨੇ ਗਰਮ ਕੱਪੜੇ ਪਹਿਨਣੇ, ਉੱਨ ਦੇ ਕੱਪੜੇ ਪਹਿਨਣੇ, ਉਹਨਾਂ ਨੂੰ ਆਖਿਆ ਜਾਂਦਾ ਸੀ ਸੂਫੀ। ਤੋ ਤੇੜ ਗਲ ਦੇ ਚ ਸੂਫ ਧਾਰਨ ਕੀਤੀ ਹੋਈ ਹੈ, ਉੱਨ ਦੇ ਕੱਪੜੇ ਪਹਿਨੇ ਹੋਏ ਨੇ, ਬਗਲ ਦੇ ਚ ਮੁਸੱਲਾ ਹੈ ਔਰ ਜ਼ਬਾਨ ਦੇ ਉੱਤੇ ਮਿੱਠੇ ਬੋਲ ਵੀ ਨੇ, ਖੁਦਾ ਦੇ ਬੋਲ ਵੀ ਨੇ, ਕੁਰਾਨ ਦੀ ਤਲਾਵਤ ਵੀ ਹੈ, ਇਬਾਦਤ ਦੇ ਬੋਲ ਵੀ ਨੇ। ਪਰ ਜ਼ਬਾਨ ਬੜੀ ਮਿੱਠੀ, ਲਿਬਾਸ ਬੜਾ ਧਾਰਮਿਕ, ਪਰ ਦਿਲ ਕਾਤੀ, ਦਿਲ ਤੇ ਛੁਰੀ ਦੀ ਤਰ੍ਹਾਂ ਹੈ। ਇਸ ਦੇ ਅੰਦਰ ਤੇ ਜੋ ਕੁਝ ਚੱਲ ਰਿਹਾ ਹੈ ਉਹ ਤੇ ਇੱਕ ਛੁਰੀ ਹੈ, ਬਸ ਕੋਈ ਸਾਹਮਣੇ ਆਉਣਾ ਚਾਹੀਦਾ ਹੈ, ਇਹ ਜ਼ਬਾ ਕਰਕੇ ਰੱਖ ਦੇਗਾ, ਇਹ ਵੱਢ ਕੇ ਰੱਖ ਦੇਗਾ। ਇਹ ਗੱਲ ਵੱਖਰੀ ਹੈ ਕਿ ਦਿਲ ਕਾਤੀ ਗੁੜਵਾਤ, ਵਾਤ ਕਹਿੰਦੇ ਨੇ ਮੂੰਹ ਨੂੰ, ਬਸ ਮੂੰਹ ਦੇ ਚ ਗੁੜ ਹੈ, ਦਿਲ ਦੇ ਚ ਤੇ ਕਾਤੀ ਹੈ। ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ, ਇਹ ਪ੍ਰਕਾਸ਼ ਬਾਹਰ ਦਿਖਾਈ ਦੇ ਰਿਹਾ, ਇਹ ਚਾਨਣਾ ਬਾਹਰ ਦਿਖਾਈ ਦੇ ਰਿਹਾ, ਅੰਦਰ ਤੇ ਅੰਧਕਾਰ ਹੀ ਅੰਧਕਾਰ ਹੈ, ਹਨੇਰਾ ਹੀ ਹਨੇਰਾ ਹੈ। ਅਗਰ ਬਾਹਰ ਚਾਨਣਾ ਹੈ ਤੋ ਬਾਹਰ ਦੀਆਂ ਠੋਕਰਾਂ ਤੇ ਮਿਟ ਗਈਆਂ, ਪਰ ਜੇ ਮਨ ਦੇ ਤਲ ਤੇ ਅੰਧਕਾਰ ਹੈ ਤੋ ਮਨ ਤੇ ਸਾਰੀਆਂ ਠੋਕਰਾਂ ਵਿੱਚ ਰਹੇਗਾ। ਔਰ ਅਕਸਰ ਮਨ ਦੇ ਤਲ ਤੇ ਅੰਧੇਰਾ ਹੀ ਰਹਿੰਦਾ ਹੈ। ਮਨ ਰੇ ਸੰਸਾਰ ਅੰਧ ਗਹੇਰਾ, ਚੌ ਦਿਸ ਪਛੜਿਓ ਹੈ ਜਮ ਜੇਵਰਾ। ਅਗਿਆਨਤਾ ਮਨ ਦਾ ਅੰਧਕਾਰ ਹੈ, ਪ੍ਰਭੂ ਗਿਆਨ ਪ੍ਰਭੂ ਚਿੰਤਨ ਮਨ ਦਾ ਚਾਨਣਾ ਹੈ। ਅਕਸਰ ਹਿਰਦੇ ਇਸ ਤਰ੍ਹਾਂ ਦੇ ਚਾਨਣੇ ਤੋਂ ਵਾਂਝੇ ਨੇ ਔਰ ਦਿਲ ਦੀ ਦੁਨੀਆ 'ਚ ਬਹੁਤ ਅੰਧੇਰਾ ਹੈ, ਬਹੁਤ ਅੰਧੇਰਾ ਹੈ। ਉਸੇ ਦਾ ਹੀ ਮਹਾਨ ਸੰਤ ਬਾਬਾ ਫਰੀਦ ਜ਼ਿਕਰ ਕਰ ਰਹੇ ਨੇ। ਫਰੀਦਾ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰਤੇ ਰੱਬ ਸਿਉਂ ਤਿੰਨ ਤਨ ਰਤ ਨਾ ਹੋਏ। ਰਤ ਕਹਿੰਦੇ ਨੇ ਲਹੂ ਨੂੰ, ਰਤ ਕਹਿੰਦੇ ਨੇ ਪਿਆਰ ਨੂੰ, ਵੀ ਫਲਾਣੇ ਨਾਲ ਰਤ ਹੋ ਗਈ ਹੈ, ਪਿਆਰ ਹੋ ਗਿਆ। ਔਰ ਪੰਜਾਬੀ ਦੇ ਚ ਲਹਿੰਦੀ ਪੰਜਾਬੀ ਦੇ ਚ ਰਤ ਦਾ ਮਤਲਬ ਹੈ ਲਹੂ, ਖੂਨ। ਬਾਬਾ ਫਰੀਦ ਕਹਿੰਦੇ ਨੇ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਹੇ। ਰੱਤੀ ਇੱਕ ਫਲ ਆਉਂਦਾ ਇੱਕ ਦਰਖਤ ਦਾ, ਅਕਸਰ ਇਹਨਾਂ ਰੱਤੀਆਂ ਨਾਲ ਸੋਨੇ ਨੂੰ ਤੋਲਿਆ ਜਾਂਦਾ ਹੈ। ਰੱਤੀ ਲਾਲ ਰੰਗ ਦੀ ਆਉਂਦੀ ਹੈ ਰੱਤੀ, ਪਰ ਰੱਤੀ ਦੇ ਅਰਥ ਰੰਗੀ ਹੋਈ, ਪਿਆਰ ਵਿੱਚ ਲੀਨ। ਤੋ ਆਪ ਕਹਿੰਦੇ ਰੱਤੀ ਜਿੰਨੀ ਵੀ ਰੱਤ ਉਹਨਾਂ ਦੇ ਅੰਦਰੋਂ ਨਹੀਂ ਨਿਕਲਦੀ ਜੋ ਪਰਮਾਤਮਾ ਦੀ ਰੱਤ ਦੇ ਚ ਰਤੇ ਹੋਏ ਨੇ, ਪਰਮਾਤਮਾ ਦੇ ਨਾਮ ਦੇ ਜੋ ਰੰਗੇ ਹੋਏ ਨੇ ਉਹਨਾਂ ਦੇ ਅੰਦਰੋਂ ਰੱਤੀ ਜਿਤਨੀ ਵੀ ਰੱਤ ਲਹੂ ਨਹੀਂ ਨਿਕਲਦਾ। ਜੋ ਤਨ ਰੱਤੇ ਰੱਬ ਸਿਉਂ ਤਿੰਨ ਤਨ ਰੱਤ ਨਾ ਹੋਏ। ਰਮਸ ਦੇ ਚ ਬਾਬਾ ਫਰੀਦ ਇਹ ਸਭ ਕੁਛ ਕਹਿ ਗਏ ਨੇ, ਪਰ ਜੇ ਹੁਣ ਸਿੱਧੇ ਅਰਥ ਕਰੀਏ ਤੇ ਰਮਜ਼ ਦੀ ਸਮਝ ਨਾ ਆਵੇ, ਉਹ ਜੋ ਇਸ ਦੇ ਛੁਪਾ ਕੇ ਬਿਆਨ ਕਰ ਰਹੇ ਨੇ ਉਹ ਉਘੇੜਨ ਦੀ ਜਾਚ ਨਾ ਆਵੇ ਤਾਂ ਕਈ ਦਫਾ ਅਰਥ ਅਨਰਥਾਂ ਦਾ ਰੂਪ ਧਾਰਨ ਕਰ ਲੈਂਦੇ ਨੇ। ਇਸ ਵਾਸਤੇ ਇਸ ਸਲੋਕ ਦੇ ਸਹੀ ਅਰਥ ਹੋ ਸਕਣ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣਾ ਨਾਲ ਸਲੋਕ ਜੋੜ ਕੇ ਬਾਬੇ ਫਰੀਦ ਦੇ ਇਸ ਸਲੋਕ ਦੀ ਰਮਜ਼ ਨੂੰ ਸਰੋਤਿਆਂ ਦੇ ਸਾਹਮਣੇ, ਸੰਗਤਾਂ ਦੇ ਸਾਹਮਣੇ ਰੱਖਦੇ ਨੇ ਤਾਂ ਕਿ ਜਗਤ ਨੂੰ ਪਤਾ ਚੱਲ ਸਕੇ ਕਿ ਬਾਬਾ ਜੀ ਇਹ ਕਹਿ ਰਹੇ ਨੇ, ਬਾਬਾ ਜੀ ਦਾ ਇਹ ਸੰਦੇਸ਼ ਹੈ।
ਮਹੱਲਾ ਤੀਜਾ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸੈ ਰਤੇ ਆਪਣੇ, ਤਿੰਨ ਤਨ ਲੋਭ ਰਤ ਨਾ ਹੋਏ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇਜਨ ਸੋਹਣੇ, ਜੇ ਰਤੇ ਹਰ ਰੰਗ ਲਾਏ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਇਹ ਫਰੀਦ, ਇਹ ਤਨ ਸਭ ਕੁਛ ਲਹੂ ਹੀ ਹੈ, ਜੀਵਨ ਲਹੂ ਹੀ ਹੈ, ਔਰ ਲਹੂ ਤੋਂ ਬਿਨਾਂ, ਖੂਨ ਤੋਂ ਬਿਨਾਂ, ਰਤ ਤੋਂ ਬਿਨਾਂ ਇਹ ਤਨ ਹੋ ਹੀ ਨਹੀਂ ਸਕਦਾ। ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਪਰ ਹਾਂ, ਇੱਕ ਰਤ ਰਤਿਆਂ ਹੋਇਆਂ ਵਿੱਚ ਨਹੀਂ ਆਉਂਦੀ। ਦਰਅਸਲ ਕਹਿਤੇ ਉਹੀ ਰਹੇ ਨੇ ਬਾਬਾ ਫਰੀਦ ਵੀ, ਪਰ ਰਮਜ਼ ਵਿੱਚ ਕਹੇ ਗਏ ਨੇ, ਖੋਲਦੇ ਨੇ ਉਸਨੂੰ ਤੀਸਰੇ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਜੋ ਸਹਿ ਰਤੇ ਆਪਣੇ, ਤਿੰਨ ਤਨ ਲੋਭ ਰਤ ਨਾ ਹੋਏ। ਜੋ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਆਉਂਦੇ ਨੇ, ਉਹਨਾਂ ਦੇ ਅੰਦਰ ਲੋਭ ਦਾ ਰੰਗ ਨਹੀਂ ਆਉਂਦਾ। ਲੋਭ ਅਤੇ ਸੰਤੋਖ ਵਿੱਚ ਇਤਨਾ ਹੀ ਫਰਕ ਹੈ, ਲੋਭੀ ਕਦੀ ਸੰਤੁਸ਼ਟ ਨਹੀਂ ਆਉਂਦਾ, ਔਰ ਸੰਤੁਸ਼ਟ ਕਤਈ ਲੋਭੀ ਨਹੀਂ ਆਉਂਦਾ। ਧਰਮ ਦਾ ਜਨਮ ਵੀ ਸੰਤੁਸ਼ਟੀ ਤੋਂ ਹੀ ਆਉਂਦਾ, ਔਰ ਸਾਰੇ ਦਾ ਸਾਰਾ ਅਧਰਮ ਅਸੰਤੁਸ਼ਟੀ 'ਤੇ ਖੜਾ ਰਹਿੰਦਾ ਹੈ। ਪਰਿਵਾਰ ਤੋਂ ਅਸੰਤੁਸ਼ਟ, ਵਿਵਹਾਰ ਤੋਂ ਅਸੰਤੁਸ਼ਟ, ਪਦਾਰਥਾਂ ਤੋਂ ਅਸੰਤੁਸ਼ਟ, ਆਪਣੇ ਜੀਵਨ ਤੋਂ ਅਸੰਤੁਸ਼ਟ, ਕਦਮ ਕਦਮ ਦੇ ਉੱਤੇ ਇਹ ਅਸੰਤੁਸ਼ਟੀ ਹੀ ਨਰਕ ਬਣਾ ਦਿੰਦੀ ਹੈ, ਔਰ ਅੰਦਰ ਲੈਣ ਦੀ ਭਾਵਨਾ ਬੜੀ ਪ੍ਰਬਲ ਹੋ ਜਾਂਦੀ ਹੈ। ਦੂਸਰਿਆਂ ਕੋਲ ਲੈਣਾ ਹੈ, ਪਰਿਵਾਰ ਕੋਲ ਲੈਣਾ ਹੈ, ਸੰਸਾਰ ਦੇ ਕੋਲ ਲੈਣਾ ਹੈ, ਨਿਰੰਕਾਰ ਕੋਲ ਲੈਣਾ ਹੈ, ਸੁੱਖ ਲੈਣਾ ਹੈ, ਸ਼ਾਂਤੀ ਲੈਣੀ ਹੈ, ਮਾਨ ਲੈਣਾ ਹੈ, ਸਨਮਾਨ ਲੈਣਾ ਹੈ, ਧਨ ਲੈਣਾ ਹੈ, ਪਦਾਰਥ ਲੈਣੇ ਨੇ, ਹਰ ਵਕਤ ਲੈਣ ਦੀ ਇਹ ਬਿਰਤੀ ਲੋਭ ਨੂੰ ਜਨਮ ਦੇ ਦਿੰਦੀ ਹੈ। ਇਹੀ ਲੋਭ ਸਮਾਂ ਪਾ ਕੇ ਪਾਪ ਬਣ ਜਾਂਦਾ ਹੈ। ਜਦ ਮਿਲਿਆ ਨਹੀਂ, ਲੈਣ ਦੀ ਅੰਦਰ ਬਿਰਤੀ ਹੈ, ਮਿਲਿਆ ਨਹੀਂ ਤਾਂ ਅੰਦਰ ਖੋਣ ਦੀ ਬੰਦਾ ਸੋਚਣ ਲੱਗ ਪੈਂਦਾ ਹੈ, ਔਰ ਜੈਸੇ ਖੋਣ ਦੀ ਸੋਚਦਾ ਹੈ ਪਾਪ, ਔਰ ਜਦ ਖੋ ਲੈਂਦਾ ਹੈ ਤਾਂ ਇਹੀ ਪਾਪ ਅਪਰਾਧ ਬਣ ਜਾਂਦਾ ਹੈ। ਲੋਭੀ ਪਾਪੀ ਹੋਵੇਗਾ, ਔਰ ਅਕਸਰ ਪਾਪ ਅਪਰਾਧ ਵਿੱਚ ਬਦਲ ਜਾਂਦੇ ਨੇ। ਇਸ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਸਮਝਾ ਰਹੇ ਨੇ ਕਿ ਜੋ ਰੱਬ ਦੇ ਰੰਗ ਵਿੱਚ ਰਤੇ ਹੋਏ ਨੇ, ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਆਉਂਦੀ, ਪਾਪ ਦੀ ਰਤ ਨਹੀਂ ਆਉਂਦੀ, ਅਪਰਾਧ ਦੀ ਰਤ ਨਹੀਂ ਆਉਂਦੀ। ਬਹਿ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਪਰਮਾਤਮਾ ਦਾ ਭੈ ਇੱਕ ਐਸੀ ਅਗਨੀ ਹੈ, ਇਸ ਅਗਨੀ ਕਰਕੇ ਉਹਨਾਂ ਦੇ ਤਨ ਵਿੱਚ ਲੋਭ ਦੀ ਰੱਤ ਸੁੱਕ ਜਾਂਦੀ ਹੈ। ਸਾਰਾ ਲੋਭ ਸੁੱਕ ਜਾਂਦਾ ਹੈ। ਜਿਉਂ ਬੈਸੰਤਰ ਧਾਤ ਸੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜੈਸੇ ਅਗਨੀ ਸੋਨੇ ਨੂੰ ਸ਼ੁੱਧ ਕਰ ਦਿੰਦੀ ਹੈ, ਇਸ ਤਰ੍ਹਾਂ ਈਸ਼ਵਰੀ ਭੈ ਮਨੁੱਖ ਦੇ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਸਾਰੇ ਦੁਰਮਤੀ, ਸਾਰੇ ਗਲਤ ਵਿਚਾਰ ਉਸ ਦੇ ਅੰਦਰੋਂ ਨਿਕਲ ਜਾਂਦੇ ਨੇ ਔਰ ਉਹਨਾਂ ਦੇ ਮੱਥੇ ਸੋਨੇ ਹੋ ਜਾਂਦੇ ਨੇ। ਉਹਨਾਂ ਦੀ ਜੀਵਨ ਸ਼ੈਲੀ ਕਾਬਲੇ ਦੀਦ ਹੋ ਜਾਂਦੀ ਹੈ। ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ। ਜਿਹੜੇ ਹਰੀ ਦੇ ਰੰਗ ਦੇ ਵਿੱਚ ਰੱਥੇ ਹੋਏ ਨੇ, ਸੋਹਣੇ ਨੇ, ਇਸ ਲੋਕ ਦੇ ਵਿੱਚ ਵੀ ਸੁਰਖਰੂ ਨੇ, ਪਰਲੋਕ ਦੇ ਵਿੱਚ ਵੀ ਸੁਰਖਰੂ ਨੇ। ਬਾਬਾ ਫਰੀਦ ਅਗਲੇ ਸਲੋਕ ਦੇ ਵਿੱਚ ਇੱਕ ਬੜੀ ਮਹਾਨ ਵਿਚਾਰ ਮਨੁੱਖਤਾ ਦੀ ਝੋਲੀ ਦੇ ਵਿੱਚ ਪਾਉਂਦੇ ਨੇ। ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਆ ਥੀਏ, ਚਿੱਕੜ ਡੂਬੇ ਹੱਥ ਛੱਪੜ ਡੂਬੇ ਕਿਆ ਹੋਵੇ, ਚਿੱਕੜ ਡੂਬੇ ਹੱਥ। ਭਗਤ ਕਬੀਰ ਨੇ ਵੀ ਆਪਣੇ ਸਲੋਕ ਵਿੱਚ ਐਸਾ ਕਿਹਾ, ਕਬੀਰ ਸਮੁੰਦ ਨਾ ਛੋੜੀਏ, ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ, ਭਲੋ ਨਾ ਕਹਿ ਕੋਏ। ਅਗਰ ਕੋਈ ਮੋਤੀ ਛੋਟੇ ਛੋਟੇ ਛੱਪੜਾਂ ਵਿੱਚ ਲੱਭਦਾ ਫਿਰਦਾ ਹੈ ਤਾਂ ਹਰ ਇੱਕ ਨੇ ਕਹਿਣਾ ਮੂੜ ਹੈ, ਮੂਰਖ ਹੈ। ਛੱਪੜਾਂ ਦੇ ਚੋਂ ਮੋਤੀ ਲੱਭਦੇ ਨੇ, ਮੋਤੀ ਤਾਂ ਸਾਗਰ ਦੇ ਚੋਂ ਲੱਭਣਗੇ, ਮਹਾਨ ਸਾਗਰ ਦੇ ਚੋਂ ਲੱਭਣਗੇ, ਗਹਿਰੇ ਤਲ ਦੇ ਚੋਂ ਜੋ ਹੈ ਲੱਭਣਗੇ। ਤੋ ਬਾਬਾ ਫਰੀਦ ਆਪਣੇ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਕਹਿ ਰਹੇ ਨੇ, ਫਰੀਦਾ ਸੋਈ ਸਰਵਰ ਢੂੰਡ ਲਓ, ਉਹ ਸਾਗਰ ਲੱਭ ਲੈ, ਉਸ ਸਮੁੰਦਰ ਦੀ ਤਲਾਸ਼ ਕਰ ਜਿੱਥੋਂ ਤੈਨੂੰ ਨਾਮ ਦੀ ਵੱਤ, ਜਿੱਥੋਂ ਤੈਨੂੰ ਇਹ ਸੁੱਚਾ ਮੋਤੀ ਲੱਭ ਸਕਦਾ ਹੈ। ਭਾਉ ਸਤਸੰਗ ਦੀ ਤਲਾਸ਼ ਕਰ, ਪ੍ਰਭੂ ਦਾ ਜਿੱਥੇ ਚਿੰਤਨ ਹੋਵੇ ਔਰ ਚਿੰਤਨ ਕਰਨ ਵਾਲਿਆਂ ਦਾ ਇਕੱਠ ਹੋਵੇ, ਪ੍ਰਭੂ ਨੂੰ ਯਾਦ ਕਰਨ ਵਾਲਿਆਂ ਦਾ ਜੋ ਇਕੱਠ ਹੈ, ਇਹ ਇੱਕ ਐਸਾ ਸਾਗਰ ਹੈ ਜਿੱਥੋਂ ਨਾਮ ਦਾ ਮੋਤੀ ਲੱਭ ਸਕਦਾ ਹੈ। ਨਾਮ ਜਪਣ ਦੀ ਪ੍ਰੇਰਣਾ ਦਰਅਸਲ ਸਤਸੰਗ ਦੇ ਸਰੋਵਰ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਔਰ ਇਹ ਪ੍ਰੇਰਣਾ ਹੀ ਨਾਮ ਦੀ ਪ੍ਰਾਪਤੀ ਕਰਾ ਦਿੰਦੀ ਹੈ, ਮਨੁੱਖ ਦੇ ਅੰਦਰ ਉੱਦਮ ਪੈਦਾ ਹੋ ਜਾਂਦਾ ਹੈ। ਪਰ ਛੱਪੜ ਛੱਪੜੀਆਂ ਦੇ ਵਿੱਚ, ਛੋਟੇ ਛੋਟੇ ਪੋਖਰਾਂ ਦੇ ਵਿੱਚ ਅਗਰ ਕੋਈ ਨਾਮ ਦਾ ਮੋਤੀ ਲੱਭੇ, ਭਾਵ ਇੱਕ ਈਸ਼ਵਰੀ ਸਤਸੰਗ, ਇੱਕ ਈਸ਼ਵਰੀ ਚਿੰਤਨ ਕਰਨ ਵਾਲਿਆਂ ਤੋਂ ਇਲਾਵਾ ਮਨੋਕਾਮਨਾਵਾਂ ਨੂੰ ਮੁੱਖ ਰੱਖ ਕੇ ਜੋ ਕਦੀ ਕਿਧਰੇ ਅਤੇ ਕਦੀ ਕਿਧਰੇ ਸਾਧਨਾ ਪਏ ਕਰਦੇ ਨੇ, ਬਾਬਾ ਫਰੀਦ ਕਹਿੰਦੇ ਉਹਨਾਂ ਨੂੰ ਤਾਂ ਕੋਈ ਚੰਗਾ ਨਹੀਂ ਕਹਿ ਸਕਦਾ। ਠੀਕ ਹੈ, ਪਾਣੀ ਉਹਨਾਂ ਕੋਲ ਵੀ ਹੋਵੇਗਾ, ਇਹ ਦੇਵੀ ਦੇਵਤੇ ਵੀ ਪਿਆਸ ਬੁਝਾ ਦਿੰਦੇ ਹੋਣਗੇ, ਪਰ ਹੈਨ ਇਹ ਛੱਪੜ, ਇੱਥੋਂ ਸੁੱਚਾ ਨਾਮ ਦਾ ਮੋਤੀ ਨਹੀਂ ਲੱਭ ਸਕਦਾ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ ਇੱਕ ਖੁਦਾਈ ਸਰੋਵਰ ਲੱਭ ਲੈ, ਇਹ ਖੁਦਾ ਰੂਪ ਸਾਗਰ ਨੂੰ ਲੱਭ, ਬਾਕੀ ਸਭ ਛੱਡ ਦੇ। ਛੱਪੜਾਂ ਦੇ ਵਿੱਚ ਮੋਤੀ ਨਹੀਂ ਲੱਭਦੇ, ਸਾਗਰਾਂ ਦੇ ਵਿੱਚ ਹੀ ਮੋਤੀ ਲੱਭਦੇ ਨੇ। ਪਰਮਾਤਮਾ ਕੋਲੋਂ ਹੀ ਪਰਮ ਆਨੰਦ ਦੀ ਪ੍ਰਾਪਤੀ ਆਉਂਦੀ ਹੈ, ਬਾਕੀ ਥਾਵਾਂ 'ਤੇ ਸਿਰਫ ਵਕਤੀ ਤੌਰ 'ਤੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਤਾਂ ਹੋ ਸਕਦੀ ਹੈ, ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੋ ਬੜੇ ਸੁੰਦਰ ਉਦਾਹਰਣ ਦੇ ਕੇ ਬਾਬਾ ਫਰੀਦ ਜੀ ਸਮਝਾ ਰਹੇ ਨੇ। ਫਰੀਦਾ ਨੰਡੀ ਕੰਤ ਨਾ ਰਾਵਿਓ, ਵੱਡੀ ਥੀ ਮੁਈਆਸ ਧਨ ਕੂ ਕਹਿੰਦੀ ਗੋਰੂ ਮੈਂ ਤੈਸੇ ਨਾ ਮਿਲਿਆ ਸੇ। ਛੋਟੀ ਉਮਰ ਸੀ, ਬਾਲੀ ਉਮਰ ਸੀ, ਪ੍ਰਭੂ ਦਾ ਚਿੰਤਨ ਨਹੀਂ ਕੀਤਾ। ਬਚਪਨਾ ਜਵਾਨੀ ਖੇਡਾਂ ਵਿੱਚ ਵਿਕਾਰਾਂ ਵਿੱਚ ਬਤੀਤ ਹੋਈ। ਵੱਡੀ ਥੀ ਮੋਹੀਆਸ, ਬੁੱਢਾ ਹੋ ਗਿਆ ਔਰ ਬੁੱਢਾ ਹੋ ਕੇ ਇੱਕ ਦਿਨ ਮਰ ਗਿਆ। ਧਨ ਕੋ ਕਹਿੰਦੀ ਗੌਰ ਮੈਂ ਤੈਸੇ ਨਾ ਮਿਲਿਆਸ। ਇਹ ਜੀਵ ਰੂਪੀ ਇਸਤਰੀ ਕਬਰ ਦੇ 'ਚ ਪਈ ਕੂਕ ਰਹੀ ਹੈ, ਪੁਕਾਰ ਰਹੀ ਹੈ, ਪਰਮਾਤਮਾ ਦਾ ਮਿਲਾਪ ਤਾਂ ਹੋਇਆ ਨਾ, ਬਚਪਨਾ ਅਜਾਈ ਚਲਾ ਗਿਆ, ਜਵਾਨੀ ਅਕਾਰਤ ਚਲੀ ਗਈ, ਬੁਢੇਪਾ ਫਿਜ਼ੂਲ ਚਲਾ ਗਿਆ ਔਰ ਸਰੀਰ ਕਬਰ ਵਿੱਚ ਆ ਗਿਆ, ਪ੍ਰਭੂ ਦਾ ਮਿਲਾਪ ਤਾਂ ਹੋਇਆ ਨਹੀਂ। ਕਬਰ ਤੱਕ ਪਹੁੰਚ ਗਿਆ ਪਰ ਮਨ ਖੁਦਾ ਤੱਕ ਤਾਂ ਪਹੁੰਚਿਆ ਨਹੀਂ। ਜੀਵਨ ਦੀ ਸਫਲਤਾ ਇਸ ਦੇ 'ਚ ਹੈ ਕਿ ਤਨ ਜਦ ਸ਼ਮਸ਼ਾਨ ਘਾਟ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ ਤਾਂ ਕਹਿੰਦੇ ਨੇ ਜੀਵਨ ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮਿਲੇ ਸਾਦਾ। ਤਨ ਕਬਰ ਤੱਕ ਪਹੁੰਚੇ, ਉਸ ਤੋਂ ਪਹਿਲੇ ਰੂਹ ਖੁਦਾ ਤੱਕ ਪਹੁੰਚ ਜਾਏ ਤਾਂ ਜ਼ਿੰਦਗੀ ਸਫਲ, ਜੀਵਨ ਸਫਲ। ਤਨ ਕਬਰ ਤੱਕ ਪਹੁੰਚ ਗਿਆ, ਰੂਹ ਖੁਦਾ ਤੱਕ ਪਹੁੰਚੀ ਨਹੀਂ, ਤਾਂ ਇਸਲਾਮੀ ਖਿਆਲ ਕਿ ਰੂਹਾਂ ਕਬਰ ਦੇ 'ਚ ਪਈਆਂ ਰਹਿੰਦੀਆਂ ਨੇ, ਤਾਂ ਆਪ ਕਹਿ ਰਹੇ ਨੇ ਇਹ ਕਬਰ ਦੇ 'ਚ ਪਈ ਜਿੰਦ ਨਿਮਾਣੀ ਇਹ ਰੂਹ ਕੂਕ ਰਹੀ ਹੈ, ਪੁਕਾਰ ਰਹੀ ਹੈ, ਹੇ ਖੁਦਾ ਤੇਰਾ ਮਿਲਾਪ ਤਾਂ ਹੋਇਆ ਨਾ, ਔਰ ਮਿਲਾਪ ਤੋਂ ਬਿਨਾਂ ਮੈਂ ਕਬਰ ਦੇ 'ਚ ਆ ਗਈ, ਤੇਰਾ ਮਿਲਣਾ ਤਾਂ ਨਸੀਬ ਹੋਇਆ ਨਹੀਂ। ਤਨ ਨੇ ਕਬਰ ਤੱਕ ਆਉਣਾ ਸੀ, ਮੈਂ ਤੇਰੇ ਘਰ ਪਹੁੰਚਣਾ ਸੀ, ਪਰ ਤਨ ਦੇ ਨਾਲ ਮੈਂ ਵੀ ਕਬਰ ਦੇ 'ਚ ਆ ਗਿਆ, ਤੇਰੇ ਘਰ ਤੱਕ ਪਹੁੰਚਣਾ ਨਹੀਂ ਹੋਇਆ, ਜ਼ਿੰਦਗੀ ਅਜਾਈ ਚਲੀ ਗਈ, ਵਿਅਰਥ ਚਲੀ ਗਈ। ਫਰੀਦਾ ਸਿਰ ਪਲਿਆ ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਵਰੇ ਮਾਣੇ ਕਿਆ ਰਲੀਆਂ। ਦੇਖ ਤੇ ਸਹੀ, ਸਿਰ ਦੇ ਕੇਸ ਚਿੱਟੇ ਹੋ ਗਏ ਨੇ, ਦਾੜਾ ਵੀ ਚਿੱਟਾ ਹੋ ਗਿਆ ਔਰ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਨੇ। ਬੁਢੇਪੇ ਨੇ ਜਿਸਮ ਦੇ ਉੱਤੇ ਆਪਣੀ ਮੌਰ ਲਾ ਦਿੱਤੀ ਹੈ, ਆਪਣੀ ਛਾਪ ਲਾ ਦਿੱਤੀ ਹੈ, ਪਰ ਤੂੰ ਅਜੇ ਵੀ ਜਵਾਨੀ ਦੇ ਰੰਗ ਤਮਾਸ਼ੇ ਲੱਭ ਰਿਹਾ, ਤੂੰ ਅਜੇ ਵੀ ਬਚਪਨ ਦੀਆਂ ਖੇਡਾਂ ਲੱਭ ਰਿਹਾ, ਜਦਕਿ ਬੁਢੇਪੇ ਨੇ ਤੇਰੇ ਜਿਸਮ ਦੇ ਉੱਤੇ ਆਪਣੀ ਮੋਹਰ ਲਾ ਦਿੱਤੀ ਹੈ। ਦਰਅਸਲ ਕੇਸ ਚਿੱਟੇ ਹੋ ਜਾਣ ਅਤੇ ਬੁਢੇਪਾ ਦਸਤਕ ਦੇ ਦੇਵੇ ਅਤੇ ਫਿਰ ਵੀ ਕਿਸੇ ਦੇ ਅੰਦਰ ਪ੍ਰਭੂ ਪਿਆਰ ਨਹੀਂ ਪੈਦਾ ਹੋਇਆ, ਸਤਸੰਗ ਦੀ ਤੜਪ ਨਹੀਂ ਪੈਦਾ ਹੋਈ, ਤਾਂ ਬਹੁਤ ਮੋਟੀ ਅਕਲ ਦਾ ਹੀ ਮਨੁੱਖ ਹੋ ਸਕਦਾ, ਬਹੁਤ ਮੂੜ ਮਤੀਆ ਹੀ ਹੋ ਸਕਦਾ। ਸਮਝਾ ਰਹੇ ਨੇ, ਸੁਚੇਤ ਕਰ ਰਹੇ ਨੇ ਬਾਬਾ ਫਰੀਦ। ਫਰੀਦਾ ਕੋਠੇ ਦੁੱਖਣ ਕੇਤੜਾ, ਪਿਰ ਨੀਂਦੜੀ ਨਿਵਾਰ, ਜੋ ਦੇ ਲੱਦੇ ਗਾਣਵੇ ਗਏ ਵਿਲਾੜ ਵਿਲਾੜ। ਦਿਨ ਥੋੜ੍ਹੇ ਹੀ ਨੇ, ਇਹਨਾਂ ਨੂੰ ਵਿਲਚਾ ਵਿਲਚਾ ਕੇ ਨਾ ਗਵਾ, ਵਿਲਾ ਵਿਲਾ ਕੇ ਝੂਠੀਆਂ ਤਸੱਲੀਆਂ ਦੇ ਕੇ ਇਹਨਾਂ ਦਿਨਾਂ ਨੂੰ ਬਤੀਤ ਨਾ ਕਰ। ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ ਹੈ ਔਰ ਮਨੁੱਖ ਕੋਠੇ ਦੇ ਉੱਪਰ ਕੋਈ ਬਹੁਤ ਲੰਬੀ ਦੌੜ ਨਹੀਂ ਦੌੜ ਸਕਦਾ। ਮਕਾਨ ਦੀ ਛੱਤ ਹੈ, ਉਸ ਦੇ ਉੱਤੇ ਮਨੁੱਖ ਕਿਤਨਾ ਕੁ ਦੌੜੇਗਾ। ਮੈਂ ਜਿਤਨੀ ਕੁ ਦੌੜ ਮਕਾਨ ਦੀ ਛੱਤ ਦੀ ਹੋ ਸਕਦੀ ਹੈ ਉਤਨੀ ਹੀ ਇਹ ਜ਼ਿੰਦਗੀ ਹੈ, ਇਸ ਤੋਂ ਜ਼ਿਆਦਾ ਨਹੀਂ ਹੈ। ਲੇਕਿਨ ਮਨੁੱਖ ਐਸਾ ਸੋਚਦਾ, ਮੈਂ ਦੌੜਦਾ ਹੀ ਰਹਾਂਗਾ, ਦੌੜਦਾ ਹੀ ਰਹਾਂਗਾ, ਜ਼ਮੀਨ ਮੁੱਕੇਗੀ ਨਹੀਂ, ਨਹੀਂ ਠੀਕ ਹੈ ਜ਼ਮੀਨ ਬਹੁਤ ਵੱਡੀ ਹੋਵੇਗੀ, ਪਰ ਤੇਰਾ ਜੀਵਨ ਤਾਂ ਇੰਨਾ ਹੀ ਹੈ ਜਿਵੇਂ ਕੋਠੇ ਦੀ ਛੱਤ, ਜਿਵੇਂ ਮਕਾਨ ਦੀ ਛੱਤ, ਔਰ ਇਸ ਦੇ ਉੱਤੇ ਕਿਤਨਾ ਕੁ ਦੌੜੇਗਾ। ਫਰੀਦਾ ਕੋਠੇ ਦੁੱਖਣ ਕੇਤੜਾ, ਕੋਠੇ ਦੇ ਉੱਪਰ ਕਿਤਨੀ ਭੱਜ ਦੌੜ ਹੋ ਸਕਦੀ ਹੈ, ਕਿਤਨੀ ਲੰਬਾਈ ਤੂੰ ਤੈਅ ਕਰ ਲਵੇਂਗਾ, ਆਖਿਰ ਮੁੱਕੇਗੀ। ਤੂੰ ਸੁਚੇਤ ਹੋ ਫਿਰ ਨੀਂਦੜੀ ਨਿਵਾਰ, ਅਚੇਤਪਣੇ ਦਾ ਤਿਆਗ ਕਰ ਔਰ ਪ੍ਰਭੂ ਦਾ ਚਿੰਤਨ ਕਰ। ਇਹ ਜਿਹੜੇ ਥੋੜ੍ਹੇ ਦਿਨ ਤੈਨੂੰ ਲੱਭੇ ਨੇ, ਇਹਨਾਂ ਦਿਨਾਂ ਨੂੰ ਸਮੇਂ ਨੂੰ ਝੂਠੀ ਤਸੱਲੀ ਦੇ ਕੇ ਨਾ ਗਵਾ। ਅਕਸਰ ਮਨੁੱਖ ਸੁਪਨਿਆਂ ਵਿੱਚ ਹੀ ਰਹਿੰਦਾ ਔਰ ਜ਼ਿੰਦਗੀ ਨੂੰ ਝੂਠੀ ਤਸੱਲੀ ਦੇ ਕੇ ਸਮਾਂ ਪਾਸ ਕਰੀ ਜਾ ਰਿਹਾ ਹੈ, ਵਕਤ ਪਾਸ ਕਰੀ ਜਾ ਰਿਹਾ ਹੈ। ਔਰ ਇਸ ਤਰ੍ਹਾਂ ਇੱਕ ਦਿਨ ਸਰੀਰ ਕੋਠੇ ਤੋਂ ਥੱਲੇ ਆਉਣ ਪੈਂਦਾ ਹੈ, ਜ਼ਿੰਦਗੀ ਮੁੱਕ ਜਾਂਦੀ ਹੈ, ਮੰਜ਼ਿਲ ਨਸੀਬ ਨਹੀਂ ਆਉਂਦੀ, ਜੀਵਨ ਦਾ ਜੋ ਮੁੱਦਾ ਸੀ ਉਸਦੀ ਪ੍ਰਾਪਤੀ ਨਹੀਂ ਆਉਂਦੀ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਈ ਚਿੱਤ, ਮਿੱਟੀ ਪਈ ਅਤੋਲਵੀ, ਕੋਈ ਨਾ ਹੋ ਸੀ ਮਿੱਤ। ਮਨੁੱਖ ਜੀਵਨ ਧਨ ਤੋਂ ਬਾਅਦ ਮਹਿਲ ਮਾੜੀਆਂ ਨਾਲ ਜ਼ਿਆਦਾ ਪਿਆਰ ਪਾਉਂਦਾ ਹੈ। ਤੋ ਆਪ ਸਮਝਾ ਰਹੇ ਨੇ, ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਜਿਨ੍ਹਾਂ ਨੂੰ ਅਸੀਂ ਤਿਆਗੀ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਬੈਰਾਗੀ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਸੰਤ ਕਹਿ ਦਿੰਦੇ ਹਾਂ, ਇਹਨਾਂ ਦੇ ਵੀ ਚਿੱਤ ਕੋਠੇ ਮੰਡਪ ਮਾੜੀਆਂ ਦੇ ਚੀਨ ਹੈ। ਇਹ ਵੀ ਆਪਣੇ ਜੀਵਨ ਦੀ ਛਾਪ ਕੋਈ ਦੂਸਰੇ 'ਤੇ ਨਹੀਂ ਛੋੜਦੇ, ਔਰ ਜੀਵਨ ਦੀ ਛਾਪ ਹੈ ਵੀ ਨਹੀਂ ਤਾਂ ਫਿਰ ਇਹ ਵੀ ਕੋਠੇ ਦਿਖਾਉਣ ਲੱਗ ਪੈਂਦੇ ਨੇ, ਮਾੜੀਆਂ ਦਿਖਾਉਣ ਲੱਗ ਪੈਂਦੇ ਨੇ, ਮਹਿਲ ਦਿਖਾਉਣ ਲੱਗ ਪੈਂਦੇ ਨੇ, ਇਹ ਸਾਡੇ ਮਹਿਲ, ਇਹ ਸਾਡਾ ਆਸ਼ਰਮ, ਇਹ ਸਾਡੇ ਕੋਠੇ। ਚਿੱਤ 'ਤੇ ਸੀ ਪਰਮਾਤਮਾ ਨਾਲ ਜੋੜਨ ਲਈ, ਚਿੱਤ ਜੁੜ ਗਿਆ ਕੋਠਿਆਂ ਨਾਲ, ਮਹਿਲ ਮਾੜੀਆਂ ਨਾਲ। ਔਰ ਕਈ ਮਨੁੱਖ ਬੜੇ ਸ਼ੌਕ ਨਾਲ ਜਿਵੇਂ ਆਪਣਾ ਮਕਾਨ ਦਿਖਾਉਂਦੇ ਨੇ, ਗ੍ਰਸਤੀ ਆਪਣਾ ਘਰ ਦਿਖਾਉਂਦੇ ਨੇ, ਇਹ ਕਮਰਾ ਵੇਖੋ, ਇਹ ਕਮਰਾ ਵੇਖੋ, ਇਹ ਚੌਬਾਰਾ ਵੇਖੋ, ਇਹ ਦੂਸਰੀ ਮੰਜ਼ਿਲ ਵੇਖੋ, ਇਹ ਤੀਸਰੀ ਮੰਜ਼ਿਲ ਵੇਖੋ। ਬਸ ਇਸ ਤਰ੍ਹਾਂ ਹੀ ਅੱਜ ਦੇ ਫਕੀਰ ਕੋਠੇ ਦਿਖਾਉਂਦੇ ਨੇ, ਮਾੜੀਆਂ ਦਿਖਾਉਂਦੇ ਨੇ, ਦੀਵਾਰਾਂ ਦਿਖਾਉਂਦੇ ਨੇ, ਔਰ ਰੰਗੇ ਹੋਇਆ ਔਰ ਉਸਰੇ ਹੋਇਆ ਪੱਥਰ ਅਤੇ ਇੱਟਾਂ ਹੀ ਦਿਖਾਉਂਦੇ ਨੇ। ਇਸ ਤੋਂ ਹੀ ਪਤਾ ਚੱਲਦਾ ਹੈ ਕਿ ਫਕੀਰ ਕਿੱਥੇ ਖੜ੍ਹਾ ਹੈ। ਜਿੱਥੇ ਗ੍ਰਸਤੀ ਖੜ੍ਹਾ ਹੈ ਉੱਥੇ ਹੀ ਫਕੀਰ ਖੜ੍ਹਾ ਹੈ। ਤੋ ਆਪ ਸਮਝਾ ਰਹੇ ਨੇ, ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਈ ਚਿੱਤ, ਮਿੱਟੀ ਪਈ ਅਤੋਲਵੀ, ਕੋਈ ਨਾ ਹੋ ਸੀਮਿਤ। ਜਦ ਤੂੰ ਕਬਰ ਵਿੱਚ ਪਵੇਂਗਾ ਤੋ ਤੋਲ ਕੇ ਮਿੱਟੀ ਤੇਰੇ ਉੱਪਰ ਨਹੀਂ ਪਾਈ ਜਾਏਗੀ, ਅਥਾ ਮਿੱਟੀ ਪਾਈ ਜਾਏਗੀ, ਬਿਨਾਂ ਤੋਲਿਆਂ ਪਾਈ ਜਾਏਗੀ, ਔਰ ਤੂੰ ਦਬ ਕੇ ਰਹਿ ਜਾਏਗਾ। ਉੱਠਣਾ ਤੇਰੇ ਵੱਸ ਦੀ ਹੁਣ ਗੱਲ ਨਹੀਂ ਹੋਵੇਗੀ, ਮਿੱਟੀ ਦੇ ਥੱਲੇ ਤੂੰ ਦਬਿਆ ਜਾਏ। ਉਸ ਤੋਂ ਪਹਿਲੇ ਆਪਣੀ ਰੂਹ ਲਈ ਉਹ ਮਹਿਲ ਤਲਾਸ਼ ਕਰ, ਉਹ ਘਰ ਤਲਾਸ਼ ਕਰ ਜਿਸ ਦੇ 'ਚੋਂ ਤੈਨੂੰ ਕੋਈ ਕੱਢ ਨਾ ਸਕੇ ਔਰ ਜਿੱਥੇ ਤੂੰ ਸਦੀ ਵੀ ਰਹਿ ਸਕੇ। ਅਗਾਂਹ ਚੱਲ ਕੇ ਫਿਰ ਇਸ ਵਿਚਾਰ ਨੂੰ ਵਿਸਥਾਰ ਸਹਿਤ ਬਾਬਾ ਫਰੀਦ ਇੰਝ ਸਮਝਾਉਂਦੇ ਨੇ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ, ਸਾਈ ਜਾਏ ਸਮਾਲ, ਜਿੱਥੇ ਹੀ ਤੋਂ ਵੰਜਣਾ। ਕੋਠਿਆਂ ਵਿੱਚ ਮਹਿਲ ਮਾੜੀਆਂ ਵਿੱਚ ਆਪਣਾ ਚਿੱਤ ਨਾ ਲਾ, ਮਰਗ ਸਤਾਣੀ ਚਿੱਤ ਧਰ, ਕਬਰ ਨੂੰ ਚੇਤੇ ਰੱਖ, ਮੌਤ ਨੂੰ ਚਿੰਤੇ ਰੱਖ। ਔਰ ਇਹ ਇੱਕ ਹਕੀਕਤ ਹੈ ਕਿ ਕਾਲ ਚਿੰਤਨ ਹੀ ਅਕਾਲ ਦਾ ਚਿੰਤਨ ਬਣਦਾ ਹੈ। ਮਨੁੱਖ ਨੂੰ ਜਿਸ ਦਿਨ ਆਪਣਾ ਅੰਤ ਦਿਖਾਈ ਦੇਵੇ ਤਾਂ ਅੰਤ ਹੀ ਬੇਅੰਤ ਦੇ ਨੇੜੇ ਹੈ। ਗੁਰੂ ਨਾਨਕ ਨੇ ਤਾਂ ਸ਼ਰਤ ਲਾ ਦਿੱਤੀ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਜੀਵਨ ਦੀ ਲਾਲਸਾ ਨੂੰ ਇੱਕ ਪਾਸੇ ਰੱਖ ਕੇ ਮੌਤ ਨੂੰ ਚੇਤੇ ਰੱਖ, ਔਰ ਜਿਤਨਾ ਕਿਸੇ ਨੂੰ ਮੌਤ ਚੇਤੇ ਆਵੇਗੀ ਉਤਨਾ ਸੰਸਾਰ ਬੇਮੈਨੀ ਹੁੰਦਾ ਜਾਏਗਾ। ਜਿਤਨਾ ਕੋਈ ਕਾਲ ਦਾ ਚਿੰਤਨ ਕਰੇਗਾ ਉਤਨਾ ਹੀ ਸੰਸਾਰ ਵਿਅਰਥ ਪ੍ਰਤੀਤ ਹੋਵੇਗਾ। ਔਰ ਜੈਸੇ ਕੋਈ ਦਿਨ ਰਾਤ ਮੌਤ ਦਾ ਚਿੰਤਨ ਕਰੇ ਤਾਂ ਇਸ ਜੀਵਨ ਤੋਂ ਉਦਾਸ ਹੋ ਜਾਏਗਾ, ਸੰਸਾਰ ਤੋਂ ਉਦਾਸ ਹੋ ਜਾਏਗਾ। ਔਰ ਜੈਸੇ ਇੱਕ ਦਫ਼ਾ ਸੰਸਾਰ ਤੋਂ ਮੂੰਹ ਮੋੜਿਆ ਤਾਂ ਮੂੰਹ ਖੁਦਾ ਦੀ ਤਰਫ ਹੋ ਜਾਏਗਾ, ਪਰਮਾਤਮਾ ਦੀ ਤਰਫ ਹੋ ਜਾਏਗਾ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਤੂੰ ਕਬਰ ਨੂੰ ਚੇਤੇ ਰੱਖ, ਕੋਠਿਆਂ ਨੂੰ ਮਹਿਲ ਮਾੜਿਆਂ ਨੂੰ ਨਹੀਂ, ਸਾਈ ਜਾਏ ਸਮਾਲ ਜਿੱਥੇ ਹੀ ਤੋਂ ਵੰਜਣਾ। ਆਖਰ ਜਿਸ ਘਰ ਵਿੱਚ ਤੂੰ ਜਾਣਾ, ਜਿੱਥੇ ਤੂੰ ਪਹੁੰਚਣਾ ਹੈ, ਜਿੱਥੇ ਤੇਰਾ ਸਦੀਵੀ ਵਸੇਵਾ ਹੋ ਸਕਦਾ ਹੈ, ਕੋਸ਼ਿਸ਼ ਕਰ ਉਸ ਥਾਂ 'ਤੇ ਪਹੁੰਚਣ ਦੀ ਔਰ ਉਸ ਥਾਂ ਨੂੰ ਸੰਭਾਲਣ ਦੀ। ਅਗਾਂਹ ਫਿਰ ਇਹੀ ਉਪਦੇਸ਼ ਦੂਸਰੇ ਰੂਪ ਵਿੱਚ ਬਾਬਾ ਫਰੀਦ ਸਾਡੀ ਝੋਲੀ ਵਿੱਚ ਪਾਉਂਦੇ ਨੇ। ਫਰੀਦਾ ਜਿੰਨੀ ਕਮੀ ਨਾ ਹੈ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵਈ, ਸਾਈਂ ਦੇ ਦਰਬਾਰ। ਉਹ ਕੰਮ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਹੈ, ਉਹ ਕਿਰਤ ਜਿਸ ਵਿੱਚ ਕੋਈ ਅਧਿਆਤਮਿਕ ਲਾਭ ਨਹੀਂ ਹੈ, ਉਹ ਬੋਲ, ਉਹ ਵੇਖਣਾ, ਉਹ ਸੁਣਨਾ, ਉਹ ਕਰਨਾ ਜਿਸ ਵਿੱਚ ਕੋਈ ਗੁਣ ਨਹੀਂ, ਸਮਾਂ ਅਜਾਈ ਜਾਂਦਾ, ਜੀਵਨ ਸ਼ਕਤੀ ਅਜਾਈ ਜਾਂਦੀ ਹੈ, ਇਸ ਤਰ੍ਹਾਂ ਦੇ ਕੰਮਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰ, ਇਸ ਤਰ੍ਹਾਂ ਦੇ ਕੰਮਾਂ ਨੂੰ ਤਿਆਗਣ ਦੀ ਕੋਸ਼ਿਸ਼ ਕਰ, ਤਾਂ ਫਿਰ ਤੂੰ ਖੁਦਾ ਦੇ ਦਰਬਾਰ ਦੇ ਸ਼ਰਮਿੰਦਾ ਨਹੀਂ ਹੋਵੇਂਗਾ, ਸ਼ਰਮਸਾਰ ਨਹੀਂ ਹੋਵੇਂਗਾ, ਤੈਨੂੰ ਮਾਣ ਮਿਲੇਗਾ। ਮਤ ਸ਼ਰਮਿੰਦਾ ਥੀਵਈ, ਸਾਈਂ ਦੇ ਦਰਬਾਰ, ਮਤਾਂ ਕਿਧਰੇ ਤੂੰ ਸਾਈਂ ਦੇ ਦਰਬਾਰ ਵਿੱਚ ਸ਼ਰਮਸਾਰ ਹੋਵੇਂ, ਤੂੰ ਐਸਾ ਮੌਕਾ ਨਾ ਬਣਾ, ਉਹਨਾਂ ਕੰਮਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਜਿਸ ਕੰਮ ਵਿੱਚ ਕੋਈ ਗੁਣ ਨਹੀਂ ਹੈ, ਉਹ ਬੋਲਣਾ ਤਿਆਗ ਦੇ ਜਿਹੜਾ ਬੋਲਣਾ ਸਾਰਥਕ ਨਹੀਂ ਹੈ, ਉਹ ਸੋਚਣਾ ਪਰੇ ਸੁੱਟ ਜੋ ਸੁਰਤ ਨੂੰ ਉੱਚਾ ਨਾ ਕਰੇ, ਉਹ ਸੁਣਨਾ ਵੀ ਤਿਆਗ ਦੇ ਜਿਸ ਨਾਲ ਸੁਰਤ ਨੀਵੀਂ ਜਾਂਦੀ ਹੋਵੇ, ਐਸੇ ਹਰ ਕਰਮ ਨੂੰ ਪਰੇ ਸੁੱਟ ਜੋ ਰੂਹ ਨੂੰ ਪਸਤੀ ਵਿੱਚ ਲੈ ਜਾਣ, ਜ਼ਿੰਦਗੀ ਨੂੰ ਪਸਤੀ ਵਿੱਚ ਲੈ ਜਾਣ। ਅਗਰ ਐਸਾ ਹੈ ਤਾਂ ਫਿਰ ਖੁਦਾ ਦੇ ਦਰਬਾਰ ਵਿੱਚ ਸਿਵਾਏ ਸ਼ਰਮਸਾਰੀ ਦੇ ਹੋਰ ਕੁਛ ਵੀ ਨਹੀਂ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਇਸ ਤਰ੍ਹਾਂ ਦੇ ਸਾਰੇ ਕੰਮਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਤਾਂ ਕਿ ਖੁਦਾ ਦੇ ਦਰਬਾਰ ਵਿੱਚ ਤੂੰ ਸ਼ਰਮਸਾਰ ਨਾ ਹੋਵੇਂ।
ਫਰੀਦਾ ਸਾਹਿਬ ਦੀ ਕਰ ਚਾਕਰੀ,
ਕਿਸ ਤਰ੍ਹਾਂ ਇਹ ਸੁਰਖਰੂ ਹੋਵੇ ਅਤੇ ਖੁਦਾ ਤੋਂ ਮਾਣ ਪ੍ਰਾਪਤ ਕਰ ਸਕੇ, ਉਹ ਕਿਹੜੇ ਕਰਮ ਨੇ, ਐਸਾ ਕੀ ਸ਼ੁਭ ਹੈ ਜਿਸ ਨਾਲ ਜੀਵਨ ਸਾਰਥਿਕ ਹੋ ਜਾਏ, ਤਾਂ ਆਪ ਦੱਸ ਰਹੇ ਨੇ।
ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਏ ਭਰਾਂ, ਦਰਵੇ ਸਾਨੂੰ ਲੋੜੀਏ ਰੁੱਖਾਂ ਦੀ ਜੀਰਾਂ।
ਦਿਲ ਵਿੱਚ ਭਰਮ ਨੂੰ ਤਿਆਗ ਕੇ ਉਸ ਖੁਦਾ ਦੀ ਚਾਕਰੀ ਕਰ। ਤੋ ਪਰਮਾਤਮਾ ਦੀ ਚਾਕਰੀ ਕੀ ਹੈ? ਉਹ ਅਦ੍ਰਿਸ਼ ਹੈ, ਵਿਆਪਕ ਸਤਾ ਹੈ, ਸਰਵ ਸ਼ਕਤੀਮਾਨ ਹੈ, ਸਾਡੀ ਚਾਕਰੀ ਦੀ ਉਸਨੂੰ ਕੀ ਲੋੜ ਹੈ? ਅਗਰ ਦੇਖਿਆ ਜਾਏ ਤਾਂ ਪਰਮਾਤਮਾ ਸਾਡੀ ਚਾਕਰੀ ਕਰ ਰਿਹਾ, ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ, ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ, ਅੰਨ ਬਣ ਕੇ ਸਾਨੂੰ ਜ਼ਿੰਦਗੀ ਦੇ ਰਿਹਾ ਹੈ, ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ, ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ। ਕਦਮ ਕਦਮ ਦਿੱਤੇ ਪਰਮਾਤਮਾ ਸਾਡੀ ਸੇਵਾ ਦੇ ਜੁਟਿਆ ਹੋਇਆ ਹੈ, ਔਰ ਅਕਸਰ ਸੇਵਾ ਕਮਜ਼ੋਰ ਦੀ ਆਉਂਦੀ ਹੈ, ਪਰਮਾਤਮਾ ਦੇ ਸਾਹਮਣੇ ਅਸੀਂ ਕਮਜ਼ੋਰ ਹਾਂ। ਇੱਕ ਮਾਸੂਮ ਬੱਚਾ ਹੈ, ਮਾਂ ਬਾਪ ਸੇਵਾ ਕਰ ਰਹੇ ਨੇ, ਉਸਦੀ ਨਹਿਲਾ ਰਹੇ ਨੇ, ਧੁਲਾ ਰਹੇ ਨੇ, ਉਹਦੇ ਕੱਪੜੇ ਬਦਲ ਰਹੇ ਨੇ, ਉਹਨੂੰ ਖੁਰਾਕ ਮੁਹੱਈਆ ਕਰਕੇ ਦੇ ਰਹੇ ਨੇ। ਮਾਂ ਵੀ ਔਰ ਪਿਤਾ ਵੀ ਇਸ ਮਾਸੂਮ ਬੱਚੇ ਦੀ ਸੇਵਾ ਦੇ ਜੁਟੇ ਹੋਏ ਨੇ। ਜੈਸੇ ਬੱਚਾ ਰਾਜਾ ਬਣ ਗਿਆ ਹੈ, ਬੱਚਾ ਮਾਲਕ ਹੈ, ਔਰ ਮਾਂ ਬਾਪ ਗੁਲਾਮ ਬਣੇ ਹੋਏ ਨੇ, ਸੇਵਕ ਬਣੇ ਹੋਏ ਨੇ। ਸਹਿਜੇ ਸਹਿਜੇ ਮਾਂ ਬਾਪ ਬੁੱਢੇ ਹੋ ਗਏ ਨੇ, ਕਮਜ਼ੋਰ ਹੋ ਗਏ ਨੇ, ਬੱਚਾ ਜਵਾਨ ਹੋ ਗਿਆ, ਸ਼ਕਤੀਸ਼ਾਲੀ ਹੋ ਗਿਆ, ਤਾਕਤਵਰ ਹੋ ਗਿਆ। ਤਾਂ ਸਿਆਣੇ ਕਹਿੰਦੇ ਹੁਣ ਬੱਚੇ ਦਾ ਫਰਜ਼ ਹੈ ਮਾਂ ਬਾਪ ਦੀ ਸੇਵਾ ਕਰੇ, ਕਿਉਂਕਿ ਮਾਂ ਕਮਜ਼ੋਰ ਹੋ ਗਈ ਹੈ, ਪਿਤਾ ਕਮਜ਼ੋਰ ਹੋ ਗਿਆ। ਤਾਂ ਪਰਮਾਤਮਾ ਦੇ ਸਾਹਮਣੇ ਅਸੀਂ ਬਾਲਕ ਹਾਂ, ਕਮਜ਼ੋਰ ਹਾਂ, ਨਿਮਾਣੇ ਹਾਂ, ਨਿਤਾਣੇ ਹਾਂ। ਪਰਮਾਤਮਾ ਤੇ ਸਾਡੀ ਚਾਕਰੀ ਦੇ, ਸਾਡੀ ਸੇਵਾ ਦੇ ਜੁਟਿਆ ਹੋਇਆ। ਪਰ ਇੱਥੇ ਫਿਰ ਚਾਕਰੀ ਦਾ ਕੀ ਮਤਲਬ ਹੈ? ਗੁਰਬਾਣੀ ਦੀ ਵਿਆਖਿਆ ਗੁਰਬਾਣੀ ਹੀ ਕਰਦੀ ਹੈ ਬੜੇ ਸੋਹਣੇ ਢੰਗ ਨਾਲ। ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ, ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਤੋ ਪ੍ਰਭੂ ਦਾ ਨਾਮ ਜਪਣਾ ਹੀ ਪ੍ਰਭੂ ਦੀ ਸੇਵਾ ਹੈ, ਜਾਂ ਇੰਝ ਕਹਿ ਲਓ ਇਹ ਫਿਰ ਆਪਣੀ ਹੀ ਸੇਵਾ ਹੈ। ਜਦ ਵੀ ਕੋਈ ਪ੍ਰਭੂ ਦਾ ਨਾਮ ਜਪਦਾ ਹੈ, ਤੋ ਪ੍ਰਭੂ ਸ਼ਕਤੀਸ਼ਾਲੀ ਹੈ, ਜਪਣ ਵਾਲਾ ਵੀ ਸ਼ਕਤੀਵਾਨ ਹੋ ਜਾਂਦਾ ਹੈ। ਪਰਮਾਤਮਾ ਮਹਾਨ ਹੈ, ਪਰਮਾਤਮਾ ਨੂੰ ਯਾਦ ਕਰਨ ਵਾਲਾ ਵੀ ਮਹਾਨ ਹੋ ਜਾਂਦਾ ਹੈ। ਪਰਮਾਤਮਾ ਸਮਦ੍ਰਿਸ਼ਟ ਹੈ, ਤੋ ਪਰਮਾਤਮਾ ਦਾ ਚਿੰਤਨ ਕਰਨ ਵਾਲਾ ਵੀ ਸਮਦ੍ਰਿਸ਼ਟ ਹੋ ਜਾਂਦਾ ਹੈ। ਔਰ ਪਰਮਾਤਮਾ ਦਇਆਲੂ ਹੈ, ਪ੍ਰਭੂ ਚਿੰਤਨ ਕਰਨ ਵਾਲਾ ਵੀ ਦਇਆ ਦੀ ਮੂਰਤੀ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਸ਼ਕਤੀਸ਼ਾਲੀ ਦਾ ਜਪ ਕਰਕੇ ਜਪ ਕਰਨ ਵਾਲਾ ਵੀ ਸ਼ਕਤੀਸ਼ਾਲੀ ਹੋ ਜਾਂਦਾ ਹੈ। ਤੋ ਪਰਮਾਤਮਾ ਮਨੁੱਖ ਦੀ ਲੋੜ ਹੈ, ਅਸੀਂ ਪਰਮਾਤਮਾ ਦੀ ਲੋੜ ਨਹੀਂ ਹਾਂ, ਸਾਡੀ ਲੋੜ ਪਰਮਾਤਮਾ ਹੈ, ਉਹ ਸਾਡੀ ਗਰਜ਼ ਹੈ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਮਨ ਦੇ ਚੋਂ ਭਰਮ ਹਟਾ ਕੇ ਖੁਦਾ ਦਾ ਚਿੰਤਨ ਕਰ, ਖੁਦਾ ਦੀ ਸੇਵਾ ਕਰ, ਔਰ ਇਹ ਸੇਵਾ ਇਸ ਤਰ੍ਹਾਂ ਕਰ ਦਰਵੇਸ਼ ਬਣ ਕੇ। ਔਰ ਦਰਵੇਸ਼ ਕੈਸਾ ਹੁੰਦਾ ਹੈ? ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ। ਜਿਹੜਾ ਜਿਗਰਾ ਦਰਖਤਾਂ ਦਾ ਹੈ, ਧੁੱਪ ਆਪ ਸਹਾਰ ਰਹੇ ਨੇ, ਛਾਂ ਦੂਸਰੇ ਨੂੰ ਦੇ ਰਹੇ ਨੇ, ਵੱਟੇ ਅਤੇ ਸੋਟੀਆਂ ਆਪ ਸਹਾਰ ਰਹੇ ਨੇ, ਫਲ ਦੂਸਰੇ ਨੂੰ ਦੇ ਰਹੇ ਨੇ, ਕੱਟ ਕੇ ਵੀ ਦੂਸਰੇ ਦੇ ਕੰਮ ਆ ਰਹੇ ਨੇ, ਜੋ ਇਸ ਨੂੰ ਕੱਟ ਦੇਵੇ ਉਸਦੇ ਕੰਮ ਆਉਂਦੇ ਨੇ। ਇਸ ਤਰ੍ਹਾਂ ਦਾ ਬਣ ਜਾ, ਇਤਨਾ ਵੱਡਾ ਜਿਗਰਾ, ਦੁੱਖ ਖੁਦ ਸਹੇੜ ਕੇ ਜਗਤ ਨੂੰ ਸੁੱਖ ਦੇ, ਆਪਣੇ ਅੰਦਰ ਸਹਿਣ ਸ਼ਕਤੀ ਪੈਦਾ ਕਰ, ਜੈਸੇ ਕਿ ਰੁੱਖਾਂ ਦੇ ਅੰਦਰ ਹੈ, ਤਾਂ ਹੀ ਤੂੰ ਖੁਦਾ ਨੂੰ ਕਬੂਲ ਹੋ ਸਕੇਗਾ, ਖੁਦਾ ਨੂੰ ਪ੍ਰਵਾਨ ਹੋ ਸਕੇਗਾ, ਔਰ ਖੁਦਾ ਦੇ ਬੂਹੇ 'ਤੇ ਤੈਨੂੰ ਬੈਠਣਾ ਨਸੀਬ ਹੋ ਸਕੇਗਾ, ਔਰ ਤੂੰ ਸਹੀ ਮੈਨਿਆਂ ਦੇ 'ਚ ਦਰਵੇਸ਼ ਬਣ ਜਾਏਗਾ। ਕਹਿੰਦੇ ਨੇ ਉਸ ਨੂੰ ਦਰਵੇਸ਼, ਜੋ ਦਰ ਮਲ ਕੇ ਬੈਠ ਗਿਆ, ਜੋ ਬੂਹਾ ਮਲ ਕੇ ਬੈਠ ਗਿਆ, ਔਰ ਇਹ ਬੂਹਾ ਉਸ ਨੂੰ ਨਸੀਬ ਹੋ ਜਾਂਦਾ ਹੈ ਜਿਸ ਦੇ ਕੋਲ ਜਿਗਰਾ ਰੁੱਖਾਂ ਵਰਗਾ ਹੈ, ਸਾਰੀ ਦੁੱਖ ਆਪ ਸਹਾਰ ਰਿਹਾ, ਸਾਰੀ ਛਾਂ ਦੂਸਰਿਆਂ ਨੂੰ ਦੇ ਰਿਹਾ, ਜਿਤਨੇ ਵੀ ਫਲ ਉਸਦੇ ਕੋਲ ਨੇ ਸਭ ਦੂਸਰਿਆਂ ਲਈ ਨੇ, ਆਪ ਨਹੀਂ ਖਾ ਰਿਹਾ। ਇਸ ਤਰ੍ਹਾਂ ਦਾ ਕੋਈ ਮਨੁੱਖ ਹੋਵੇ ਕਿ ਉਸਦਾ ਜੀਵਨ ਦੂਸਰਿਆਂ ਲਈ ਹੋਵੇ, ਉਸਦਾ ਸੋਹਣਾ ਦੂਸਰਿਆਂ ਲਈ ਹੋਵੇ, ਉਸਦਾ ਮਰਨਾ ਵੀ ਦੂਸਰਿਆਂ ਲਈ ਹੋਵੇ, ਉਹਦਾ ਸੋਚਣਾ ਵੀ ਦੂਸਰਿਆਂ ਲਈ ਹੋਵੇ, ਜਦ ਕੋਈ ਐਸਾ ਹੋ ਜਾਂਦਾ ਹੈ, ਖੁਦਾ ਦਾ ਦਰਵੇਸ਼ ਬਣ ਜਾਂਦਾ ਹੈ, ਖੁਦਾ ਦਾ ਬੂਆ ਉਸਨੂੰ ਨਸੀਬ ਹੋ ਜਾਂਦਾ ਹੈ, ਔਰ ਖੁਦਾ ਆਪਣੇ ਦਰਵਾਜ਼ੇ 'ਤੇ ਸਦੀਵੀ ਉਸਨੂੰ ਬਿਠਾ ਲੈਂਦਾ, ਔਰ ਗਲਵਕੜੀ ਦੇ 'ਚ ਪਾ ਲੈਂਦਾ। ਬਾਬੇ ਫਰੀਦ ਦੇ ਇਹ ਅਮਰ ਸਿਧਾਂਤਿਕ ਬੋਲ, ਰਹਿਮਤ ਕਰੇ ਗੁਰੂ ਸਾਡੇ ਹਿਰਦੇ 'ਚ ਵਸਣ, ਔਰ ਰੁੱਖਾਂ ਵਰਗਾ ਜਿਗਰਾ ਅਸੀਂ ਬਣਾ ਸਕੀਏ।